ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਉਂ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਣ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਭਨਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਦੀਨ ਦੁਨੀਆਂ ਦੇ ਵਾਲੇ ਪਰਮ ਕਿਰਪਾਲੂ ਸਤਿਗੁਰੂ ਤਿੰਨਾਂ ਦੇ ਪਾਵਨ ਨਿੱਘੀ ਗੋਦ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਬਿਰਾਜਮਾਨ ਹੋ ਕਰਕੇ ਗਰੀਬ ਨਵਾਜ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਸਰਵਣ ਕਰ ਰਹੇ ਸੀ। ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਹੋਈ ਹੈ। ਹੁਣ ਜੋ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਦਾ ਸਦਕਾ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਦੀਨ ਦੁਨੀਆ ਦੇ ਵਾਲੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਸੁਭਾਈਮਾਨ ਹੋ ਕਰਕੇ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਸਾਡੇ ਸਭ ਸੰਗਤਾਂ ਦੇ ਉੱਪਰ ਕੀਤੀ ਹੈ। ਸਾਰੇ ਜੀਆਂ ਦੇ ਭਲੇ ਵਾਸਤੇ ਉਸ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ, ਜਿੱਥੇ ਅੱਜ ਦੇ ਦਿਹਾੜੇ ਆਪਾਂ ਨੇ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੁਭਾਈਮਾਨ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਹੁਕਮਾਂ ਦੀ ਵਿਚਾਰ ਕਰਨੀ ਹੈ। ਉੱਥੇ ਨਾਲ ਦੇ ਨਾਲ ਅੱਜ ਸਤਿਗੁਰੂ ਸਾਹਿਬ ਜੀ ਦੇ ਸੱਤਵੇਂ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ। ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਅੱਜ ਦੇ ਦਿਹਾੜੇ ਗਰੀਬ ਨਿਵਾਜ ਮਹਾਰਾਜ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜਿਨ੍ਹਾਂ ਬਾਬਤ ਸਤਿਗੁਰੂ ਸਾਹਿਬ ਜੀ ਦੀ ਇਹ ਜੋਤ ਕੈਸੀ ਹੈ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਜੋਤ ਵੀ ਉਹੋ ਹੀ ਹੈ, ਜੁਗਤੀ ਵੀ ਉਹੋ ਹੀ ਹੈ, ਕੇਵਲ ਅਤੇ ਕੇਵਲ ਸਰੂਪ ਹੀ ਸਤਿਗੁਰੂ ਸਾਹਿਬ ਜੀ ਨੇ ਬਦਲੇ ਹਨ। ਇਵੇਂ ਕਹਿ ਲਈਏ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਭੋਰਾ ਜਿੰਨਾ ਵੀ ਫਰਕ ਅੰਤਰ ਗੁਰੂ ਕੇ ਸਿੱਖ ਨੂੰ ਨਹੀਂ ਮੰਨਣਾ ਚਾਹੀਦਾ। ਉਸੇ ਹੀ ਜੋਤ ਸਰੂਪ ਵਿੱਚੋਂ ਸਤਿਗੁਰੂ ਸੱਤਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਅੱਜ ਦੇ ਦਿਹਾੜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ 'ਤੇ ਬਿਰਾਜਮਾਨ ਕੀਤਾ ਹੈ। ਕੈਸੇ ਹਨ ਸਤਿਗੁਰੂ ਸਾਹਿਬ ਜੀ? ਗਰੀਬ ਨਿਵਾਜ ਜੀ ਨੇ ਬਾਬਾ ਗੁਰਦਿੱਤਾ ਜੀ ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਹਨ, ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ, ਜਿਨ੍ਹਾਂ ਨੂੰ ਆਮ ਤੌਰ 'ਤੇ ਨੇਤੀ ਜੀ ਕਹਿ ਕਰਕੇ ਬੁਲਾਇਆ ਜਾਂਦਾ ਹੈ, ਤਿੰਨਾਂ ਦੀ ਕੁੱਖ ਨੂੰ ਭਾਗ ਲਾਏ ਪਾਵਨ ਪ੍ਰਕਾਸ਼ ਧਾਰਨ ਸਤਿਗੁਰੂ ਸਾਹਿਬ ਜੀ ਨੇ ਕੀਤਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਵਿੱਚ ਆਪ ਜੀ ਦੇ ਜੀਵਨ ਦਾ ਪ੍ਰਫੁੱਲਤ ਹੋਇਆ ਹੈ। ਗਰੀਬ ਨਿਵਾਜ ਮਹਾਰਾਜ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਿਤਾਮਾ ਭਾਵ ਦਾਦਾ ਜੀ ਦੇ ਪਾਸ ਰਹਿ ਕਰਕੇ ਗੁਰਮਤਿ ਦੀ ਵਿਦਿਆ ਗੁਰਸਿੱਖੀ ਜੀਵਨ ਦੇ ਧਾਰਨੀ ਹੋਏ ਹਨ। ਗਰੀਬ ਨਿਵਾਜ ਮਹਾਰਾਜ ਜੀ ਬਾਬਤ ਆਪਾਂ ਪੜ੍ਹਦੇ ਹਾਂ ਕਿ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਂਘ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਹਮੇਸ਼ਾ ਹੀ ਬਣੀ ਰਹਿੰਦੀ। ਜਦੋਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਆਉਂਦੇ ਨੇ, ਸੰਗਤ ਵਿੱਚ ਬੈਠੇ ਹੋਏ ਆਪਣੇ ਦਾਦਾ ਸਤਿਗੁਰੂ ਸਾਹਿਬ ਜੀ ਦੇ ਚਿਹਰੇ ਵੱਲ ਇੱਕ ਟਕੀ ਲਾ ਕਰਕੇ ਤੱਕਦੇ ਰਹਿੰਦੇ। ਜਿਤਨਾ ਸਮਾਂ ਵੀ ਸੰਗਤ ਵਿੱਚ ਬੈਠਦੇ ਇੱਕ ਪਲ ਵੀ ਐਸਾ ਨਾ ਬਤੀਤ ਹੁੰਦਾ ਜਦੋਂ ਇੱਧਰ ਉੱਧਰ ਨੂੰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਆਪਣਾ ਧਿਆਨ ਦਿੰਦੇ ਹਨ। ਕਾਰਨ ਕੀ ਹੈ ਕਿ ਜਦ ਗੁਰੂ ਸਾਹਿਬ ਜੀ ਦੇ ਪਾਸ ਹਾਂ, ਇੱਥੇ ਆਉਣ ਕਰਕੇ ਗੁਰੂ ਕੇ ਦਰਸ਼ਨ ਕਰਨੇ ਹੀ ਆਪਾਂ ਜਿਵੇਂ ਅੱਜ ਵੀ ਗੁਰੂ ਕੇ ਸਿੱਖ ਅਰਦਾਸ ਵਿੱਚ ਮੰਗਦੇ ਹਨ ਕਿ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰੋ, ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ। ਅਤੇ ਜੇ ਦਰਸ਼ਨ ਹੋ ਰਹੇ ਹਨ ਇਹ ਸਾਡੇ ਲਈ ਸਿੱਖਿਆ ਵੀ ਆਪ ਕਿਰਪਾਲਤਾ ਕਰਕੇ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਕਾ ਸਿੱਖਾ ਜਦੋਂ ਗੁਰੂ ਕੇ ਹਜ਼ੂਰ ਬਿਰਾਜਮਾਨ ਹੁੰਦਾ ਹੈ ਤਦ ਸਮੇਂ ਉਸ ਸਮੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਵੀ ਸਰੂਪ ਹੋਣ ਉਹਨਾਂ ਦੇ ਦੀਦਾਰ ਕਰਿਆ ਕਰ। ਹੁਣ ਤਾਂ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਆਪਾਂ ਬਿਰਾਜਮਾਨ ਹਾਂ। ਰਹੋ ਵਿਚਾਰ ਸਤਿਗੁਰੂ ਸਾਹਿਬ ਜੀ ਦਰਸ਼ਨ ਦੀਦਾਰਿਆਂ ਦੀ ਹਮੇਸ਼ਾ ਹੀ ਇੱਛਾ ਜਿਹੜੀ ਹੈ ਤੀਬਰੀ ਹੁੰਦੀ ਜਾਂਦੀ ਹੈ। ਇੱਕ ਦਿਨ ਗੁਰਦੇਵ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਗ ਦੇ ਵਿੱਚ ਟਹਿਲ ਰਹੇ ਸਨ। ਇਤਨੇ ਸਮੇਂ ਨੂੰ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਣ ਕਰਕੇ ਦੀਦਾਰ ਸਤਿਗੁਰੂ ਸਾਹਿਬ ਜੀ ਦੇ ਕਰਨੇ ਚਾਹੇ। ਸਤਿਗੁਰੂ ਸਾਹਿਬ ਜੀ ਬੜਾ ਵਿਸ਼ਾਲ ਚੋਲਾ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ 100 ਕਲੀਆਂ ਵਾਲਾ ਚੋਲਾ ਜਿਹੜਾ ਹੈ ਸਤਿਗੁਰੂ ਗੁਰੂ ਹਰਿਰਾਜ ਸਾਹਿਬ ਮਹਾਰਾਜ ਪਹਿਨਿਆ ਕਰਦੇ। ਗਰੀਬ ਨਿਵਾਜ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਗ ਵਿੱਚ ਟਹਿਲਦੇ ਹੋਏ ਫੁੱਲਾਂ ਦੀਆਂ ਕਿਆਰੀਆਂ ਦੇ ਪਾਸੋਂ ਦੀ ਲੰਘੇ ਹਨ। ਬੜੇ ਫੁੱਲ ਜਿਹੜੇ ਨੇ ਸੁੰਦਰ ਲੱਗੇ ਹੋਏ ਨੇ। ਗਰੀਬ ਨਿਵਾਜ ਮਹਾਰਾਜ ਜੀ ਨੇ ਬੜੀ ਉਪਮਾ ਇਹਨਾਂ ਫੁੱਲਾਂ ਦੀ ਕੀਤੀ। ਜਿਸ ਸਮੇਂ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਉਹਨਾਂ ਫੁੱਲਾਂ ਦੀਆਂ ਕਿਆਰੀਆਂ ਦੇ ਪਾਸੋਂ ਦੀ ਲੰਘ ਕਰਕੇ ਆਏ, ਇੱਕ ਫੁੱਲ ਦੇ ਨਾਲ ਚੋਲੇ ਦੀ ਕੰਨੀ ਅੜਨੇ 'ਤੇ ਉਹ ਫੁੱਲ ਟੁੱਟ ਕਰਕੇ ਧਰਤੀ 'ਤੇ ਡਿੱਗ ਪਿਆ। ਜਾਂ ਸਤਿਗੁਰੂ ਸਾਹਿਬ ਜੀ ਮੁੜ ਕਰਕੇ ਉਸੇ ਪਾਸਿਓਂ ਦੀ ਲੰਘੇ ਹਨ ਅਤੇ ਸੇਵਕਾਂ ਦੇ ਪਾਸੋਂ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿ ਭਾਈ ਆਹ ਜਿਹੜਾ ਫੁੱਲ ਹੈ ਇਹ ਕਿਸ ਨੇ ਤੋੜਿਆ ਹੈ, ਇਹ ਟਾਹਣੀ ਦੇ ਨਾਲ ਲੱਗਾ ਹੋਇਆ ਸੀ, ਇਸ ਨੂੰ ਕਿਸ ਨੇ ਤੋੜਨਾ ਕੀਤਾ, ਬੜੀ ਸੋਹਣੀ ਸੁੰਦਰ ਸੋਭਾ ਨੂੰ ਪਾ ਰਿਹਾ ਸੀ। ਕਿਸੇ ਸਿੱਖ ਨੇ ਕੋਈ ਜਵਾਬ ਨਹੀਂ ਦਿੱਤਾ। ਧੰਨ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਉਸ ਸਮੇਂ ਗੁਰਤਾ ਗੱਦੀ 'ਤੇ ਬਿਰਾਜਮਾਨ ਨਹੀਂ, ਉਦੋਂ ਜਿਹੜੇ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੇ ਨਾਲ ਸੇਵਕ ਰਹਿੰਦੇ ਸਨ। ਉਹਨਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਆਪ ਜੀ ਦੇ ਪੋਤਰੇ ਸਾਹਿਬਜ਼ਾਦੇ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੋ ਬਾਬਾ ਹਰਿਰਾਜ ਜੀ ਹਨ, ਉਹ ਜਿਸ ਸਮੇਂ ਆਪ ਜੀ ਦੇ ਦਰਸ਼ਨਾਂ ਦੀ ਕਾਹਲੀ ਵਿੱਚੋਂ ਦੀ ਇੱਥੋਂ ਦੀ ਲੰਘੇ, ਉਦੋਂ ਉਹਨਾਂ ਦੇ ਚੋਲੇ ਦੀ ਕੰਨੀ ਦੇ ਨਾਲ ਅੜ ਕਰਕੇ ਇਹ ਫੁੱਲ ਟੁੱਟ ਗਿਆ ਸੀ। ਗਰੀਬ ਨਿਵਾਜ ਮਹਾਰਾਜ ਜੀ ਨੇ ਸੁਤੇ ਹੀ ਉਸ ਸਮੇਂ ਬਚਨ ਕੀਤੇ ਹਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਣ ਲੱਗੇ, ਭਾਈ ਜਿਨ੍ਹਾਂ ਦੇ ਚੋਲੇ ਵਿਸ਼ਾਲ ਹੋਣ, ਜਿਨ੍ਹਾਂ ਦੇ ਬਾਣੇ ਲੰਮੇ ਹੋਣ, ਉਹਨਾਂ ਨੂੰ ਸੰਕੋਚ ਕੇ ਚੱਲਣਾ ਚਾਹੀਦਾ, ਉਹਨਾਂ ਨੂੰ ਸੰਕੋਚਣਾ ਚਾਹੀਦਾ ਹੈ ਆਪਣੇ ਆਪ ਨੂੰ। ਸੋ ਉਸ ਸਮੇਂ ਉਸੇ ਹੀ ਦਿਨ ਤੋਂ ਉਸੇ ਹੀ ਪਲ ਤੋਂ ਸੀਸ ਝੁਕਾ ਕਰਕੇ ਦਾਦਾ ਸਤਿਗੁਰੂ ਸਾਹਿਬ ਜੀ ਦੀ ਆਗਿਆ ਨੂੰ ਸਿਰ ਮੱਥੇ ਕਰਕੇ ਮੰਨਿਆ ਹੈ। ਆਪ ਜੀ ਗੁਰੂ ਸਾਹਿਬ ਜੀ ਦੇ ਪਾਵਣ ਇਤਿਹਾਸ ਨੂੰ ਪੜ੍ਹੋ। ਜਿਸ ਸਮੇਂ ਗਰੀਬ ਨਿਵਾਜ ਮਹਾਰਾਜ ਭਾਵੇਂ ਗੁਰਤਾ 'ਤੇ ਵੀ ਬਿਰਾਜਮਾਨ ਹੋ ਗਏ, ਪਰ ਜਦੋਂ ਵੀ ਉੱਠਦੇ ਹਨ ਆਪਣੇ ਚੋਲੇ ਦੀਆਂ ਚੌਵੇਂ ਹੀ ਕੰਨੀਆਂ ਹੱਥਾਂ ਵਿੱਚ ਪਕੜ ਲੈਂਦੇ ਕਿ ਕਿਤੇ ਇਹ ਧਰਤੀ 'ਤੇ ਨਾ ਲੱਗ ਜਾਣ, ਜਾਂ ਵਾਹਿਗੁਰੂ ਇਹਨਾਂ ਦੇ ਨਾਲ ਕਿਸੇ ਨੂੰ ਦੁੱਖ ਨਾ ਹੋਵੇ। ਕਈ ਕਹਿੰਦੇ ਨੇ ਕਿ ਇਹ ਤੋਂ ਕੇਵਲ ਅੰਤਰੀ ਭਾਵ ਵੀ ਲੈਣਾ। ਹਾਂ ਭਾਈ, ਅੰਤਰੀ ਭਾਵ ਵੀ ਹੈ। ਜਿਨ੍ਹਾਂ ਦਾ ਬਾਣਾ ਵਿਸ਼ਾਲ ਹੈ, ਜਿਨ੍ਹਾਂ ਦਾ ਕੱਦ ਵਿਸ਼ਾਲ ਹੈ, ਉਹਨਾਂ ਨੂੰ ਦੂਸਰਿਆਂ ਨੂੰ ਦੁੱਖ ਨਹੀਂ ਦੇਣਾ ਚਾਹੀਦਾ, ਇਹ ਭਾਵ ਵੀ ਇੱਕ ਹੈ। ਪਰ ਮਰਿਆਦਾ ਵੀ ਸਤਿਗੁਰੂ ਸਾਹਿਬ ਜੀ ਨੇ ਨਿਭਾਈ ਹੈ। ਜੀਵਨ ਪ੍ਰਯੰਤ ਜਿਤਨਾ ਸਮਾਂ ਗੁਰਤਾ 'ਤੇ ਬਿਰਾਜਮਾਨ ਰਹੇ, ਉਸ ਦਿਨ ਤੋਂ ਲੈ ਕਰਕੇ ਕਦੀ ਵੀ ਸਤਿਗੁਰੂ ਸਾਹਿਬ ਜੀ ਨੇ ਆਪਣੇ ਚੋਲੇ ਦੀਆਂ ਕੰਨੀਆਂ ਨੂੰ ਅਜਾਈ ਨਹੀਂ ਛੱਡੇ। ਨਾਲ ਦੇ ਨਾਲ ਇਹ ਬਚਨ ਵੀ ਸਾਨੂੰ ਦ੍ਰਿੜਤਾ ਦੇ ਸਹਿਤ ਮੰਨਣੇ ਜ਼ਰੂਰੀ ਹਨ। ਅਤ ਕਿ ਭਾਈ ਜਿੰਨਾ ਦਾਇਰਾ ਵਿਸ਼ਾਲ ਹੈ, ਇਹ ਨਾ ਹੋਵੇ ਕਿ ਬਚਨਾਂ ਦੁਆਰਾ, ਜੇ ਕਿਸੇ ਦਾ ਬਚਨਾਂ ਦਾ ਦਾਇਰਾ ਵਿਸ਼ਾਲ ਹੈ, ਜੇ ਕੋਈ ਬੁੱਧੀਜੀਵੀ ਆਪਣੇ ਆਪ ਨੂੰ ਸਮਝਦਾ ਹੈ, ਆਪਣੇ ਆਪ ਨੂੰ ਜੇ ਕੋਈ ਸਮਝਦਾ ਹੈ, ਵਿਦਵਾਨ ਹਾਂ, ਗਿਆਨੀ ਹਾਂ, ਉਹਨੂੰ ਆਪਣੇ ਬੋਲਾਂ ਦੁਆਰਾ ਕਿਸੇ ਨੂੰ ਨਹੀਂ ਦਿਖਾਉਣਾ ਚਾਹੀਦਾ, ਕਿਸੇ ਨੂੰ ਨਹੀਂ ਤੋੜਨਾ ਚਾਹੀਦਾ। ਜਿਹੜਾ ਭਾਈ ਤਾਕਤਵਾਰ ਹੈ, ਉਹਨੂੰ ਆਪਣੇ ਤਾਕਤ ਦਾ ਪ੍ਰਯੋਗ ਕਰਕੇ ਕਿਸੇ ਨੂੰ ਤੋੜਨਾ ਨਹੀਂ ਚਾਹੀਦਾ, ਕਿਸੇ ਦਾ ਨਾਸ ਨਹੀਂ ਕਰਨ ਦਾ ਯਤਨ ਕਰਨਾ ਚਾਹੀਦਾ। ਇਹ ਵੀ ਵਿਚਾਰ ਹਿਰਦੇ ਵਿੱਚ ਵਸਾਉਣੀ ਜ਼ਰੂਰੀ ਹੈ। ਪਰ ਇੱਥੇ ਸਤਿਗੁਰੂ ਸਾਹਿਬ ਜੀ ਨੇ ਗਰੀਬ ਨਿਵਾਜ ਮਹਾਰਾਜ ਜੀ ਦੇ ਬਚਨਾਂ ਦੀ ਦ੍ਰਿੜਤਾ ਰੱਖੀ। ਫਿਰ ਸਤਿਗੁਰੂ ਸਾਹਿਬ ਜੀ, ਗੁਰੂ ਸਾਹਿਬ ਜੀ ਦੀ ਸੇਵਾ, ਚਿੱਤ ਦੇਣਾ, ਬਾਣੀ ਨਾਮ ਬਾਣੀ ਦਾ ਅਭਿਆਸ ਕਰਨਾ, ਗੁਰਸਿੱਖਾਂ ਦੇ ਪਾਸੋਂ ਪ੍ਰੇਮ ਸਹਿਤ ਗੁਰੂ ਕੀ ਆਗਿਆ ਦੇ ਬਚਨ ਸਰਵਣ ਕਰਨੇ, ਪ੍ਰੇਮ ਸਤਿਕਾਰ ਸਹਿਤ ਗੁਰੂ ਕੀ ਹਜ਼ੂਰੀ ਵਿੱਚ ਰਹਿਣਾ, ਐਸੇ ਅਨੇਕਾਂ ਗੁਣ ਵੇਖ ਕਰਕੇ ਜੋ ਇਹ ਦਾਤ ਹੈ ਗੁਰਤਾ ਦੀ, ਇਹ ਸਤਿਗੁਰੂ ਸਾਹਿਬ ਜੀ ਨੂੰ ਅੱਜ ਦੇ ਦਿਹਾੜੇ ਬਾਬਾ ਭਾਨਾ ਸਾਹਿਬ, ਜੋ ਬਾਬਾ ਬੁੱਢਾ ਸਾਹਿਬ ਜੀ ਵੀ ਅੰਸ਼ ਬੰਸ਼ ਵਿੱਚੋਂ ਸਨ, ਗੁਰਮੁਖ ਮਹਾਂਪੁਰਖ, ਤਿੰਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਕਿ ਆਪ ਉੱਠ ਕਰਕੇ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਦਾ ਤਿਲਕ ਲਾਓ। ਤਿਲਕ ਲਵਾ ਕਰਕੇ 5 ਪੈਸੇ ਨਾਲੇ ਰੱਖ ਕਰਕੇ ਆਪ ਸਤਿਗੁਰੂ ਸਾਹਿਬ ਜੀ ਨੇ ਨਮਸਕਾਰ ਕੀਤੀ ਹੈ। 3 ਪ੍ਰਕਰਮਾ ਕਰਕੇ, ਨਮਸਕਾਰ ਕਰਕੇ ਸੰਗਤ ਨੂੰ ਬਚਨ ਕੀਤੇ ਹਨ। ਅੱਜ ਦੇ ਦਿਹਾੜੇ ਤੋਂ ਇਹਨਾਂ ਨੂੰ ਸਾਡਾ ਹੀ ਸਰੂਪ ਸਮਝਣਾ ਹੈ। ਉਹ ਸਤਿਗੁਰੂ ਸਾਹਿਬ ਜੀ ਦਾ ਪਾਵਣ ਦਿਹਾੜਾ ਅੱਜ ਆਪਾਂ ਗੁਰੂ ਕੇ ਹਜ਼ੂਰ ਬਿਰਾਜਮਾਨ ਹੋ ਕਰਕੇ ਮਨਾ ਰਹੇ ਹਾਂ। ਆਓ, ਜਿਵੇਂ ਸਤਿਗੁਰੂ ਸਾਹਿਬ ਜੀ ਪਾਵਣ ਉਪਦੇਸ਼ ਸਾਨੂੰ ਬਖਸ਼ ਰਹੇ ਹਨ, ਉਹਨੂੰ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਜਿਵੇਂ ਗਰੀਬ ਨਿਵਾਜ ਮਹਾਰਾਜ ਜੀ ਦਾ ਜਸ ਸਤਿਗੁਰੂ ਸਾਹਿਬ ਜੀ ਆਪ ਦਾਸਾਂ ਪਾਸੋਂ ਕਰਾਉਣਗੇ, ਆਓ ਸਰਵਣ ਕਰੀਏ ਜੀ। ਪ੍ਰੇਮ ਸਤਿਕਾਰ ਸਹਿਤ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਧਨਾਸਰੀ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਅਮਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਚੌਥੇ ਘਰ ਸੁਰਤਾਲ ਦੇ ਵਿੱਚ ਸਾਡੇ 'ਤੇ ਬਖਸ਼ਿਸ਼ ਕਰਦੇ ਹਨ। ਇੱਥੇ ਧਨਾਸਰੀ ਸਤਿਗੁਰੂ ਸਾਹਿਬ ਜੀ ਨੇ ਸੱਸੇ ਨੂੰ ਸਿਹਾਰੀ ਲਾ ਕਰਕੇ ਉਚਾਰਨ ਕੀਤੀ ਹੈ। ਗਰੀਬ ਨਿਵਾਜ ਮਹਾਰਾਜ ਜੀ ਨੇ ਸਾਡੇ 'ਤੇ ਇੱਥੇ ਦਿਆਲਤਾ ਬਖਸ਼ਿਸ਼ ਕੀਤੀ ਹੈ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕ ਉਹ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੀ।
ਹਮ ਭੀਖਕ ਭਿਖਾਰੀ ਤੇਰੇ,
ਇਹ ਜੋ ਭੀਖਕ ਤੇ ਭਿਖਾਰੀ ਹੈ ਇਹ ਪ੍ਰੇਵਾਚੀ ਸ਼ਬਦ ਹੈ, ਦੋਵਾਂ ਦਾ ਇੱਕ ਹੀ ਅਰਥ ਹੈ, ਭੀਖਕ ਦਾ ਵੀ ਤੇ ਭਿਖਾਰੀ ਦਾ ਵੀ। ਪਰ ਗੁਰਬਾਣੀ ਵਿੱਚ ਜਿੱਥੇ ਵੀ ਇਸ ਤਰੀਕੇ ਦੇ ਨਾਲ ਦੋ ਵਾਰ ਸ਼ਬਦ ਆਉਂਦਾ ਹੈ ਉਹਦਾ ਭਾਵ ਹੈ ਬਾਹਰ ਤੇ ਅੰਤਰੀਵ। ਇਹ ਸਿੱਖ ਮੁਖ ਦੁਆਰਾ ਬੇਨਤੀ ਹੈ, ਬੇਨਤੀ ਕਰਨੀ ਹੈ ਅਕਾਲ ਪੁਰਖ ਵਾਹਿਗੁਰੂ ਅਸੀਂ ਆਪ ਜੀ ਦੇ ਦਰ ਦੇ ਭੀਖਕ ਮਹਾਰਾਜ ਭਿਖਿਆ ਲੈਣ ਵਾਲੇ ਭਿਖਾਰੀ ਹਾਂ, ਅਸੀਂ ਆਪ ਜੀ ਦੇ ਦਰ ਦੇ ਮੰਗਤੇ ਹਾਂ, ਕਿੱਥੇ ਜਾਈਏ ਆਪ ਜੀ ਦੇ ਦਰ ਤੋਂ ਬਿਨਾਂ? ਆਪ ਜੀ ਦੇ ਦਰ ਤੋਂ ਬਿਨਾਂ ਹੋਰ ਕੋਈ ਦਰ ਹੈ ਹੀ ਨਹੀਂ, ਜਿਸ ਦਰ ਦੇ ਉੱਤੋਂ ਸਾਰੀਆਂ ਹੀ ਵਸਤੂਆਂ ਪ੍ਰਾਪਤ ਹੁੰਦੀਆਂ ਹੋਣ। ਗਰੀਬ ਨਿਵਾਜ ਮਹਾਰਾਜ ਤਨ ਦੇ ਨਿਰਵਾਹ ਵਾਸਤੇ ਵੀ ਆਪ ਜੀ ਦੇ ਪਾਸੋਂ ਭੀਖ ਮੰਗਦੇ, ਭੀਖ ਮੰਗਣ ਦਾ ਭਿਖਾਰੀ ਹਾਂ ਆਪ ਜੀ ਦੇ ਦਰ 'ਤੇ, ਕਿਉਂ? ਸਾਨੂੰ ਪਤਾ ਹੈ ਕਦੀ ਆਪ ਜੀ ਦੇ ਦਰ ਦੇ ਉੱਤੇ ਆਪਾਂ ਆਪ ਜੀ ਦੇ ਪਾਸੋਂ ਧਨ ਪਦਾਰਥ ਮੰਗਦੇ ਹਾਂ। ਕਾਰਨ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਦੀ ਆਪ ਜੀ ਦੇ ਦਰ ਦੇ ਉੱਤੇ ਸਤਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਆਪ ਜੀ ਦਾ ਅੱਜ ਗੁਰਤਾਗੱਦੀ ਦਿਵਸ ਹੈ, ਗਰੀਬ ਨਿਵਾਜ ਮਹਾਰਾਜ ਕਦੀ ਆਣ ਕਰਕੇ ਆਪ ਜੀ ਦੇ ਪਾਸ ਬਾਬੇ ਕਾਲੇ ਦੇ ਭਤੀਜਿਆਂ ਨੇ ਸੰਦਲੀ ਅਤੇ ਫੂਲ ਨੇ ਗੁਰੂ ਸਰ ਮਹਾਰਾਜ ਜੀ ਦੀ ਪਾਵਨ ਧਰਤੀ ਦੇ ਉੱਤੇ ਆਪਣੇ ਢਿੱਡ ਖੜਕਾਏ ਸਨ? ਇਹ ਵੀ ਇੱਕ ਭੀਖਿਆ ਭੀਖ ਮੰਗਣ ਦਾ ਵੱਖਰਾ ਤਰੀਕਾ ਸੀ। ਗਰੀਬ ਨਿਵਾਜ ਮਹਾਰਾਜ ਜੀ ਨੇ ਪੁੱਛਿਆ, ਭਾਈ ਕਾਲਿਆ ਇਹ ਕੌਣ ਨੇ? ਗਰੀਬ ਨਿਵਾਜ ਇਹ ਮੇਰੇ ਭਤੀਜੇ ਹਨ। ਇਹ ਕੀ ਕਹਿੰਦੇ ਨੇ, ਇਹ ਪੇਟ ਕਿਉਂ ਖੜਕਾਉਂਦੇ ਨੇ? ਸਤਿਗੁਰੂ ਸਾਹਿਬ ਇਹ ਢਿੱਡੋਂ ਭੁੱਖੇ ਨੇ ਤਾਂ ਕਰਕੇ ਪੇਟ ਖੜਕਾ ਰਹੇ ਨੇ। ਆਪ ਜੀ ਨੇ ਸੁਤੇ ਹੀ ਬਚਨ ਕਰ ਦਿੱਤੇ ਨਾ ਕਿਰਪਾਲੂ ਜੀ, ਕਿਰਪਾਲਤਾ ਦੇ ਘਰ ਵਿੱਚ ਆਣ ਕਰਕੇ ਆਪ ਜੀ ਨੇ ਬਖਸ਼ਿਸ਼ ਰਹਿਮਤ ਕੀਤੀ। ਭਾਈ ਕਾਲਿਆ ਸਮਾਂ ਆਵੇਗਾ ਇਹਨਾਂ ਦੀ ਅੰਸ਼ ਬੰਸ਼ ਇਸ ਸੰਸਾਰ 'ਤੇ ਪਾਤਸ਼ਾਹ ਹੋ ਕਰਕੇ ਬਾਦਸ਼ਾਹ ਹੋ ਕਰਕੇ ਵਿਚਰੇਗੀ, ਇਹਨਾਂ ਦੇ ਘੋੜੇ ਜਮਣਾ 'ਚੋਂ ਪਾਣੀ ਪੀਆ ਕਰਨਗੇ। ਆਪ ਜੀ ਨੇ ਦਿਆਲਤਾ ਕਰ ਦਿੱਤੀ, ਉਹਨਾਂ ਨੂੰ ਨਾਭੇ ਅਤੇ ਪਟਿਆਲੇ ਰਿਆਸਤ ਦੇ ਬਾਦਸ਼ਾਹ ਬਣਾ ਦਿੱਤਾ, ਜਿਹੜੇ ਆਪ ਜੀ ਦੇ ਦਰ 'ਤੇ ਕਦੀ ਭਿਖਾਰੀ ਹੋ ਕਰਕੇ ਆਏ। ਹੇ ਗਰੀਬ ਨਿਵਾਜ ਮਹਾਰਾਜ, ਅਸੀਂ ਵੀ ਆਪ ਜੀ ਦੇ ਦਰ ਦੇ ਭਿਖਾਰੀ ਹਾਂ, ਅਸੀਂ ਵੀ ਆਪ ਜੀ ਦੇ ਦਰ ਦੇ ਮੰਗਤੇ ਹਾਂ। ਗਰੀਬ ਨਿਵਾਜ ਕਦੀ ਆਪ ਜੀ ਦੇ ਪਾਸੋਂ ਆਣ ਕਰਕੇ ਗੁਰਸਿੱਖਾਂ ਨੇ, ਭਾਈ ਗੌਰੇ ਜੀ ਵਰਗਿਆਂ ਨੇ ਆਪ ਜੀ ਦੇ ਪਾਸੋਂ ਨਾਮ ਦੀ ਦਾਤ ਮੰਗੀ, ਉਹਨਾਂ ਦੀਆਂ ਭੁੱਲਾਂ ਬਖਸ਼ ਕਰਕੇ ਉਹਨਾਂ ਨੂੰ ਆਪ ਜੀ ਨਾਮ ਦੀ ਦਾਤ ਵੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਬਖਸ਼ਣ ਵਾਲੇ ਹੋ, ਇਸ ਕਰਕੇ ਆਪ ਜੀ ਦੇ ਦਰ ਦੇ ਅਸੀਂ ਭਿਖਾਰੀ ਹਾਂ, ਆਪ ਜੀ ਦੇ ਪਾਸੋਂ ਪਦਾਰਥਾਂ ਦੀ ਵੀ ਮੰਗ ਰੱਖਦੇ ਹਾਂ। ਗਰੀਬ ਨਿਵਾਜ ਆਪ ਜੀ ਦੇ ਪਾਸੋਂ ਅਧਿਆਤਮਕ ਨਾਮ ਬਾਣੀ ਦੀ ਦਾਤ ਦੀ ਵੀ ਮੰਗ ਕਰਦੇ ਹਾਂ, ਅੱਗੇ ਬਖਸ਼ਿਸ਼ ਕਰਦੇ ਅਸੀਂ ਭੀਖ ਭਿਖਾਰੀ ਤੇਰੇ। ਮਹਾਰਾਜ ਕੀ ਮੰਗਣਾ ਚਾਹੁੰਦੇ ਜੇ ਗਰੀਬ ਨਿਵਾਜ ਮਹਾਰਾਜ ਜੀ ਪੁੱਛਣ? ਗਰੀਬ ਨਿਵਾਜ ਮਹਾਰਾਜ, ਅਸੀਂ ਆਪ ਜੀ ਨੂੰ ਹੀ ਭਿਖਿਆ 'ਚ ਮੰਗਣਾ ਚਾਹੁੰਦੇ ਹਾਂ, ਭਿਖਾਰੀ ਹਾਂ ਤੇਰੇ, ਭਾਵ ਤੈਨੂੰ ਹੀ ਲੋਚਦੇ ਹਾਂ। ਜਿਵੇਂ ਰਾਜਾ ਬਿਸ਼ਨ ਸਿੰਘ ਦੀਆਂ ਸੋ ਰਾਣੀਆਂ ਦੇ ਪਾਸ ਜਿਸ ਸਮੇਂ ਉਸਨੇ ਪਦਾਰਥ ਵੰਡਣੇ ਆਰੰਭ ਕੀਤੇ, ਸਾਰੀਆਂ ਨੇ ਵੱਖੋ ਵੱਖਰੇ ਪਦਾਰਥਾਂ ਦੀ ਮੰਗ ਕੀਤੀ। ਇੱਕ ਰਾਣੀ ਨੇ ਕਿਹਾ, ਰਾਜਾ ਮੈਂ ਤੈਨੂੰ ਹੀ ਮੰਗਦੀ ਹਾਂ। ਉਹਦੇ ਪਾਸ ਸਾਰੇ ਪਦਾਰਥ ਲੈ ਕਰਕੇ ਰਾਜਾ ਬਿਸ਼ਨ ਸਿੰਘ ਜੀ ਜਿਸ ਤਰੀਕੇ ਨਾਲ ਪਹੁੰਚੇ ਸਨ, ਇਵੇਂ ਗਰੀਬ ਨਿਵਾਜ ਮਹਾਰਾਜ ਜੀ ਅਸੀਂ ਤੇਰੇ ਹੀ ਭਿਖਾਰੀ ਹਾਂ, ਤੈਨੂੰ ਹੀ ਮੰਗਦੇ ਹਾਂ। ਤੈਨੂੰ ਹੀ ਲੋਚਦੇ ਹਾਂ, ਆਪ ਜੀ ਦੇ ਨਾਮ ਬਾਣੀ ਨੂੰ ਆਪ ਜੀ ਨੂੰ ਹੀ ਲੋਚਦੇ ਹਾਂ ਜੀ, ਐਸੇ ਮੰਗਦੇ ਹਾਂ ਅਸੀਂ।
ਤੂੰ ਨਿਜ ਪਤ ਹੈ ਦਾਤਾ,
ਤੁਸੀਂ ਸਾਡੇ ਦਾਤਾ ਸਰੂਪ ਪਤੀ ਸਤਿਗੁਰੂ ਸਾਹਿਬ ਹੋ, ਤੁਸੀਂ ਸਾਡੇ ਪਤੀ ਸਰੂਪ ਹੋ ਗਰੀਬ ਨਿਵਾਸ ਜੀ, ਤਾਂ ਆਪ ਜੀ ਦੇ ਪਾਸੋਂ ਮੰਗਦੇ ਹਾਂ, ਹੋਰਨਾਂ ਪਾਸੋਂ ਥੋੜ੍ਹਾ, ਆਪ ਜੀ ਦੇ ਪਾਸ ਤਾਂ ਮੰਗ ਰੱਖੀ ਹੈ। ਤੁਸੀਂ ਪਤ ਇੱਜ਼ਤ ਦੇਣ ਵਾਲੇ ਹੋ, ਆਪ ਜੀ ਦੇ ਨਾਲ ਜੁੜ ਕਰਕੇ ਇੱਜ਼ਤ ਮਾਣ ਵਡਿਆਈ ਬਣਨੀ ਹੈ। ਇਸੇ ਹੀ ਤਰੀਕੇ ਦੇ ਨਾਲ ਤੁਸੀਂ ਪਤੀ ਸਰੂਪ ਹੋ ਦਾਤਾ ਸਤਿਗੁਰੂ ਜੀ।
ਉਹ ਦਇਆਲ ਨਾਮ ਦੇਹੋ ਮੰਗਤ ਜਨ ਕਉ,
ਆਪ ਜੀ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਰਹਿਮਤ ਕਰੋ, ਆਪਣੇ ਨਾਮ ਬਾਣੀ ਦੀ ਦਾਤ ਸਾਨੂੰ ਬਖਸ਼ ਦੇਵੋ। ਜਿਵੇਂ ਕਦੇ ਬਾਬਾ ਸੂਰਜਮਲ ਜੀ ਨੇ ਆਪ ਜੀ ਦੇ ਪਾਸੋਂ ਨਾਮ ਦੀ ਦਾਤ ਮੰਗੀ ਸੀ, ਸਿੱਖੀ ਦੀ ਦਾਤ ਮੰਗੀ। ਇਹ ਨਾਮ ਦੀ ਦਾਤ ਕਿੰਨੀ ਮਹਾਨ ਹੈ, ਇਹ ਨਾਮ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣਾ, ਇਹ ਸਿੱਖੀ ਮੰਗਣੀ ਕਿੰਨੀ ਮਹਾਨ ਹੋਵੇਗੀ। ਜਿਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕਰਨ ਦਾ ਸੰਕਲਪ ਕੀਤਾ, ਸਾਡੇ ਸਤਿਕਾਰਯੋਗ ਮਾਤਾ ਮਰਵਾਹੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ ਕਿ ਗਰੀਬ ਨਿਵਾਜ ਮਹਾਰਾਜ, ਬਾਬਾ ਸੂਰਜਮਲ ਜੀ ਜੋ ਆਪ ਜੀ ਦੇ ਪੁੱਤਰ ਹਨ, ਆਪ ਜੀ ਦੀ ਆਗਿਆ ਵਿੱਚ ਪੂਰੇ ਹਨ, ਕਿਸੇ ਗੱਲੋਂ ਘੱਟ ਨਹੀਂ, ਨਾਮ ਬਾਣੀ ਅਭਿਆਸ ਵਿੱਚ ਸਦੀਵ ਕਾਲ ਲੱਗੇ ਰਹਿੰਦੇ ਹਨ, ਸਤਿਗੁਰੂ ਸਾਹਿਬ ਤੁਸੀਂ ਉਸ 'ਤੇ ਕਿਉਂ ਬਖਸ਼ਿਸ਼ ਨਹੀਂ ਕਰਦੇ, ਤੁਸੀਂ ਆਪਣੇ ਪੋਤਰੇ ਨੂੰ ਇਹ ਦਾਤ ਦੇਣ ਲੱਗੇ ਜੇ, ਵੱਖਰੀ ਮਰਿਆਦਾ ਤੁਸੀਂ ਤੋਰ ਦੇਣ ਲੱਗੇ ਹੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਬੀਬੀ ਮਰਵਾਹੀ ਜੀ ਦੇ ਤਾਂ ਹੀ ਇਹ ਤੇ ਭਾਈ ਜਿਹੜੀ ਦਾਤ ਹੈ ਤੁਰੋਂ ਹੀ ਹੈ, ਪਰ ਤੁਸੀਂ ਜਿਸ ਪੁੱਤਰ ਲਈ ਮੰਗ ਕਰ ਰਹੇ ਉਹਨਾਂ ਦੇ ਪਾਸੋਂ ਤੇ ਪੁੱਛ ਲੈਣਾ ਕਰੋ ਕਿ ਉਹਨਾਂ ਨੂੰ ਕੀ ਚਾਹੀਦਾ। ਉਸ ਸਮੇਂ ਬਾਬਾ ਭਾਨਾ ਸਾਹਿਬ ਜੀ ਨੂੰ ਭੇਜਿਆ, ਬਾਬਾ ਸੂਰਜਮਲ ਜੀ ਨੂੰ ਜਾ ਕਰਕੇ ਲੈ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਆਏ ਹਨ, ਮਾਤ ਮਰਵਾਹੀ ਜੀ ਵੀ ਪਾਸ ਬੈਠੇ ਹੋਏ ਹਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਸੂਰਜਮਲ ਜੀ ਨੂੰ ਆਖਿਆ, ਹੇ ਭਾਈ ਪੁਰਖਾ ਤੈਨੂੰ ਗੁਰਤਾ 'ਤੇ ਬਿਰਾਜਮਾਨ ਕਰ ਦਈਏ। ਬਾਬਾ ਸੂਰਜਮਲ ਜੀ ਨੇ ਹੱਥ ਜੋੜ ਕੇ ਆਖਿਆ, ਗਰੀਬ ਨਿਵਾਜ, ਇਹ ਅਜਰ ਜਰਨ ਵਾਲੀ ਵਸਤੂ ਹੈ, ਦਾਸ ਦੇ ਪਾਸ ਇਵੇਂ ਨਹੀਂ ਹੋਵੇਗਾ, ਅਸੀਂ ਅਜਰ ਨੂੰ ਜਰ ਨਹੀਂ ਸਕਦੇ, ਇਹ ਬਹੁਤ ਵੱਡੀ ਦਾਤ ਹੈ ਗੁਰਤਾ ਦੀ, ਆਪ ਕਿਰਪਾ ਕਰੋ, ਰਹਿਮਤ ਕਰੋ। ਗਰੀਬ ਨਿਵਾਜ, ਆਪ ਜੀ ਦਿਆਲਤਾ ਕਰਕੇ ਇਹ ਜਿਹੜੇ ਆਪ ਜੀ ਦੀ ਬਖਸ਼ਿਸ਼ ਹੈ, ਜਿਸ ਨੂੰ ਆਪ ਚਾਹੋ ਉਸ ਨੂੰ ਦੇ ਦੇਵੋ, ਪਰ ਦਾਸ 'ਤੇ ਇਹ ਰਹਿਮਤ ਨਾ ਕਰੇ। ਠੀਕ ਹੈ ਬਾਬਾ ਸੂਰਜਮਲ ਜੀ, ਤੁਹਾਨੂੰ ਕੀ ਚਾਹੀਦਾ ਹੈ, ਗਲ 'ਚ ਪੱਲਾ ਪਾ ਕਰਕੇ ਬਾਬਾ ਸੂਰਜਮਲ ਜੀ ਨੇ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪ੍ਰਸੰਨਤਾ ਲਈ ਗਲ 'ਚ ਪੱਲਾ ਪਾ ਕਰਕੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੇ ਤੁੱਠੇ ਜੇਣਾ ਤੇ ਸਿੱਖੀ ਬਖਸ਼ ਦੇ। ਅਸੀਂ ਤੇ ਐਵੇਂ ਹੰਗਤਾ ਕਰਦੇ ਫਿਰਦੇ ਨਾ ਕਿ ਸਾਡੇ ਪਾਸ ਸਿੱਖੀ ਹੈ, ਅਸੀਂ ਬੜੇ ਮਹਾਨ ਸਿੱਖ ਹਾਂ, ਲੋਕਾਂ ਨੂੰ ਸਮਝਾਉਂਦੇ ਫਿਰਦੇ ਹਾਂ, ਨਾ ਭਾਈ ਐਵੇਂ ਨਾ ਐਵੇਂ ਕਰਿਆ ਕਰ, ਆਹ ਹੈ ਸਿੱਖਿਆ ਗੁਰੂ ਘਰ ਦੀ। ਗਰੀਬ ਨਿਵਾਜ ਮਹਾਰਾਜ ਜੀ ਦੀ ਅੰਸ ਬੰਸ਼, ਸਤਿਗੁਰੂ ਸਾਹਿਬ ਕਹਿੰਦੇ ਤੁਹਾਨੂੰ ਗੁਰਤਾ ਬਖਸ਼ ਦੀਏ, ਤੇ ਬਾਬਾ ਸੂਰਜਮਲ ਜੀ ਕਹਿੰਦੇ ਮਹਾਰਾਜ ਇਹ ਤੇ ਅਜਰ ਜਰਨ ਵਾਲੀ ਵਸਤੂ ਹੈ, ਇਹ ਤੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ ਹੀ ਸੋਭਾ ਦੇਵੇਗੀ, ਆਪ ਕਿਰਪਾ ਕਰੋ, ਜੇ ਪ੍ਰਸੰਨ ਹੋਏ ਹੋ ਤੇ ਸਿੱਖੀ ਦੀ ਦਾਤ ਬਖਸ਼ ਦਵੋ, ਨਾਮ ਦੀ ਦਾਤ ਬਖਸ਼ ਦੇ। ਇਤਨੀ ਮਹਾਨ ਦਾਤ ਹੈ ਇਹ, ਐਵੇਂ ਨਹੀਂ ਜੇ ਗਰੀਬ ਨਿਵਾਜ ਮਹਾਰਾਜ ਜੀ ਤੁੱਠ ਜਾਣ, ਜੇ ਦਿਆਲਤਾ ਦੇ ਘਰ ਵਿੱਚ ਆ ਜਾਣ ਤੇ ਤਾਂ ਜਾ ਕਰਕੇ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ, ਐਵੇਂ ਨਹੀਂ, ਤਾਂ ਜਾ ਕਰਕੇ ਨਾਮ ਦੀ ਦਾਤ ਮਿਲਦੀ ਹੈ। ਇਸ ਕਰਕੇ ਗਰੀਬ ਨਿਵਾਜ ਮਹਾਰਾਜ, ਹੋ ਦਿਆਲ, ਦਿਆਲਤਾ ਦੇ ਘਰ ਵਿੱਚ ਆਣ ਕਰਕੇ ਨਾਮ ਦੇਹੋ ਮੰਗਤ ਜਨ ਕੋ, ਮਹਾਰਾਜ ਮੰਗਦੇ ਹਾਂ ਆਪ ਜੀ ਦੇ ਪਾਸੋਂ ਨਾਮ ਦੀ ਦਾਤ ਬਖਸ਼ੋ। ਨਾਮ ਮਹਾਨ ਹੈ ਆਪ ਜੀ ਦਾ, ਕਿਤਨਾ ਮਹਾਨ ਹੈ ਨਾਮ। ਭਾਈ ਗੁਰਦਾਸ ਜੀ ਨੂੰ ਪੁੱਛੀਏ, ਮਹਾਰਾਜ ਜੋ ਨਾਮ ਬਾਣੀ ਸ਼ਬਦ ਹੈ ਜਿਹੜਾ ਇਹਦੇ ਨਾਲ ਜੁੜ ਜਾਵੇ, ਕਿੰਨੀ ਕੁ ਮਹਾਨਤਾ ਹੈ। ਉਹਨਾਂ ਨੇ ਤਿੰਨ ਸੰਸਾਰੀ ਪ੍ਰਮਾਣ ਦੇ ਕਰਕੇ, ਚੌਥਾ ਨਾਮ ਸ਼ਬਦ ਦਾ ਪ੍ਰਮਾਣ ਦੇ ਕਰਕੇ ਦੱਸਿਆ। ਗਰੀਬ ਨਿਵਾਜ ਮਹਾਰਾਜ ਜੀ ਦੀ ਕਿਰਪਾਲਤਾ ਸਦਕਾ ਭਾਈ ਸਾਹਿਬ ਕਹਿੰਦੇ ਨੇ, ਹੇ ਗੁਰੂ ਕੇ ਸਿੱਖੋ, ਜੈਸੇ ਹੀ ਰਾਹ ਹੱਥ ਮੈਂ ਤਣਕ ਸੋ ਦਿਖਾਈ ਦੇ, ਤ ਮੋੜ ਕੀਏ ਤੇ ਦਮਕਣ ਭਰਤ ਭੰਡਾਰ ਜੀ, ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਵਿਬਧ ਕਰੇ ਬਿਰਖਾ ਵਿਸਥਾਰ ਜੀ, ਤੈਸੇ ਗੁਰ ਬਚਣ ਸੰਚਣ ਗੁਰ ਸਿੱਖਣ ਮਹਿ, ਜਾਨੀਏ ਮਹਾਤਮ ਗਏ ਹੀ ਹਰਦੁਆਰ। ਕਹਿੰਦੇ ਹੇ ਗੁਰੂ ਕੇ ਸਿੱਖੋ, ਜਿਵੇਂ ਹੀਰਾ ਤਲੀ ਤੇ ਰੱਖਿਆ ਹੋਇਆ ਜੇ ਮੁੱਠ ਕੋਈ ਮੀਟ ਲਵੇ ਤੇ ਬਾਹਰ ਨਹੀਂ ਦਿਸ, ਪਰ ਜੇ ਕਹਿੰਦੇ ਉਹਦਾ ਮੁੱਲ ਕਰ ਲਈਏ ਤੇ ਭੰਡਾਰੇ ਭਰ ਜਾਂਦੇ ਨੇ ਮੋਤੀਆਂ ਜਵਰਾਤਾਂ ਦੇ ਨਾਲ, ਜੇ ਕੋਈ ਹੀਰੇ ਦਾ ਮੁੱਲ ਕਰੇ ਤੇ ਫਿਰ ਲਛਮੀ ਦੀ ਮਾਇਆ ਧਨ ਦੀ ਤੋਟ ਨਹੀਂ ਆਉਂਦੀ। ਫਿਰ ਅੱਗੇ ਪ੍ਰਮਾਣ ਦਿੱਤਾ, ਕਹਿੰਦੇ ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ। ਹੁੰਡੀ ਨਾਮ ਹੈ ਜਿਹਨੂੰ ਅਜੋਕੇ ਸਮੇਂ 'ਚ ਆਪਾਂ ਚੈੱਕ ਕਹਿ ਦਿੰਦੇ। ਤੇ ਹੁਣ ਭਾਈ ਕੋਈ ਚੈੱਕ ਦੇ ਉੱਤੇ 10 ਕਰੋੜ 20 ਕਰੋੜ ਜਿੰਨੀ ਮਰਜ਼ੀ ਰਕਮ ਭਰ ਦੇਵੇ, ਪਰ ਜੇ ਚੈੱਕ ਜੇਬ 'ਚ ਪਾਇਆ ਤਾਂ ਕੋਈ ਭਾਰਤ ਨਹੀਂ ਨਾ ਉਹਦਾ ਲੱਗਦਾ। ਜੇ ਕਿਸੇ ਨੇ ਜੇਬ 'ਚ ਪਾਇਆ ਹੋਇਆ ਕੋਈ ਭਾਰਤ ਨਹੀਂ, ਪਰ ਜਦੋਂ ਜਾ ਕਰਕੇ ਬੈਂਕ ਦੇ ਵਿੱਚੋਂ ਉਹਨੂੰ ਤੜਵਾ ਲਿਆ, ਫਿਰ ਭੰਡਾਰੇ ਭਰ ਗਏ ਅਪਾਰ, ਪਾਰਾਵਾਰ ਤੋਂ ਰਹਿਤ ਲਛਮੀ ਮਿਲ ਗਈ, ਮਾਇਆ ਮਿਲ ਗਈ। ਅਤੇ ਫਿਰ ਅੱਗੇ ਕਹਿੰਦੇ ਜੈਸੇ ਬੱਟ ਬੀਜ ਆਤ ਸੂਖਮ ਸਰੂਪ ਹੋਤ, ਕਹਿੰਦੇ ਜਿਵੇਂ ਬੋੜ ਦਾ ਬੀਜ ਵੇਖੋ ਜੂਣ ਵਾਲੋਂ ਵੀ ਬਰੀਕ ਹੈ, ਪਤਲਾ ਬੜਾ ਸੂਖਮ ਹੈ, ਪਰ ਬੋਏ ਸੇ ਬਿਬਦ ਕਰੇ ਬਿਰਖਾ ਵਿਸਥਾਰ, ਕਹਿੰਦੇ ਬੋਣੇ ਤੋਂ ਬੀਜਣੇ ਤੋਂ ਬਹੁਤਾ ਵੱਡਾ ਵਿਸਥਾਰ ਕਰ ਜਾਂਦਾ ਹੈ। ਇਵੇਂ ਹੀ ਤੈਸੇ ਗੁਰ ਬਚਨ ਸੰਚਣ ਗੁਰ ਸਿੱਖਣ ਮੈਂ, ਜਾਨੀਏ ਮਹਾਤਮ ਗਏ ਹੀ ਹਰਦੁਆਰ। ਕਹਿੰਦੇ ਇਵੇਂ ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਨੇ ਨਾ, ਨਾਮ ਦੀ ਦਾਤ ਹੈ ਜੋ ਜਿਹੜੀ ਪੰਜਾਂ ਪਿਆਰਿਆਂ ਦੇ ਪਾਸੋਂ ਪ੍ਰਾਪਤ ਹੁੰਦੀ ਹੈ, ਜਿਹਦੀ ਮਰਿਆਦਾ ਬੰਨੀ ਹੋਈ ਹੈ ਕਿ ਪੰਜਾਂ ਪਿਆਰਿਆਂ ਦੇ ਪਾਸੋਂ ਗੁਰਮੰਤਰ ਦੀ ਦਾਤ, ਮੂਲ ਮੰਤਰ ਦੀ ਦਾਤ ਗ੍ਰਹਿਣ ਕਰ, ਤੈਨੂੰ ਪੰਜ ਪਿਆਰੇ ਦੱਸਣ ਵਾਲਾ ਮੰਤਰ ਕੀ ਹੈ, ਫਿਰ ਜਾਨੀ ਗੁਰੂ ਕਿਆ ਸਿੱਖਾ, ਤੂੰ ਹਰਦੁਆਰ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਬਿਰਾਜਮਾਨ ਹੋ। ਨਾਮ ਦਾ ਮਹਾਤਮ ਕਿੰਨਾ ਵੱਡਾ ਹੈ। ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਪਾਵਣ ਇਤਿਹਾਸ ਨੂੰ ਪੜ੍ਹੀਏ। ਸਤਿਗੁਰੂ ਸਾਹਿਬ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਅਜੋਕੇ ਸਮੇਂ 'ਚ ਸਾਡਾ ਵੀ ਇਹ ਸਵਾਲ ਬਹੁਤਾਤ ਸਿੱਖਾਂ ਦੇ ਮਨ 'ਚ ਹੈ ਕਿ ਮਹਾਰਾਜ, ਜੇ ਇਵੇਂ ਕਹਿ ਲਈਏ ਕਿ ਤਕਰੀਬਨ ਸਾਡੇ ਸਾਰਿਆਂ ਦੇ ਮਨ 'ਚ ਇਹ ਕਿਤੇ ਨਾ ਕਿਤੇ ਆ ਜਾਂਦਾ। ਗਰੀਬ ਨਵਾਜ਼ ਸਤਿਗੁਰੂ ਸਾਹਿਬ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਪਾਸ ਵੀ ਸਿੱਖਾਂ ਨੇ ਬੇਨਤੀ ਕੀਤੀ। ਸਤਿਗੁਰੂ ਸਾਹਿਬ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਜਿੰਨਾ ਸਮਾਂ ਬਾਣੀ ਪੜ੍ਹਦੇ ਰਹਿੰਦੇ ਚਿੱਤ ਇਕਾਗਰ ਹੁੰਦਾ, ਬਾਅਦ 'ਚ ਕੋਈ ਫਾਇਦਾ ਨਹੀਂ ਹੁੰਦਾ ਜੀ, ਫਿਰ ਉਸੇ ਹੀ ਝੰਬੇਲਿਆਂ 'ਚ ਪਿਆ ਰਹਿੰਦਾ। ਇਹਦਾ ਕੋਈ ਫਾਇਦਾ ਹੈ? ਇਹ ਤਾਂ ਇਵੇਂ ਆ ਜੀ, ਬਾਣੀ ਪੜ੍ਹੀਏ ਅਤੇ ਬਾਅਦ 'ਚ ਚਿੱਤ ਹੋਰ ਪਾਸੇ ਜਾਵੇ ਹੀ ਨਾ। ਅਤੇ ਗਰੀਬ ਨਵਾਜ਼ ਮਹਾਰਾਜ ਜੀ ਥੋੜ੍ਹੇ ਜਿਹੇ ਮੁਸਕਰਾ ਕੇ ਅਤੇ ਚੁੱਪ ਕਰਕੇ ਕਹਿੰਦੇ, ਸਿੱਖੋ ਕੁਝ ਦਿਨਾਂ ਤੱਕ ਜਵਾਬ ਦੇਵਾਂ। ਥੋੜ੍ਹੇ ਦਿਨਾਂ ਬਾਅਦ ਬੜੀ ਤੇਜ਼ ਮੋਹਲੇ ਧਾਰ ਵਰਖਾ ਹੋਈ, ਬੜੀ ਤੇਜ਼ ਵਰਖਾ ਹੋਈ ਅਤੇ ਤਤ ਸਿੰਨ ਥੋੜ੍ਹੇ ਸਮੇਂ ਬਾਅਦ ਹੀ ਧੁੱਪ ਲੱਗ ਗਈ ਬੜੀ ਤੇਜ਼। ਸਤਿਗੁਰੂ ਸਾਹਿਬ ਜੀ ਸਿੱਖਾਂ ਨੂੰ ਕਹਿਣ ਲੱਗੇ, ਘੋੜਾ ਤਿਆਰ ਕਰੋ, ਹੁਣੇ ਹੀ ਅਸੀਂ ਸੈਰ ਕਰਨ ਵਾਸਤੇ ਜਾਣਾ। ਗਰੀਬ ਨਵਾਜ਼ ਮਹਾਰਾਜ ਜੀ ਦਾ ਘੋੜਾ ਤਿਆਰ ਕੀਤਾ ਗਿਆ, ਨਾਲ ਉਹ ਸਿੱਖ ਵੀ ਅਸਵਾਰ ਹੋ ਗਏ ਜਿਨ੍ਹਾਂ ਨੇ ਸਵਾਲ ਕੀਤਾ। ਕੀਰਤਪੁਰ ਸਾਹਿਬ ਜੀ ਦੀਆਂ ਪਹਾੜੀਆਂ 'ਤੇ ਸਤਿਗੁਰੂ ਸਾਹਿਬ ਜੀ ਵਿਚਰ ਰਹੇ ਨੇ, ਦੂਰੋਂ ਇੱਕ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ। ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਸਿੱਖੋ ਉਹ ਕਿਹੜੀ ਚੀਜ਼ ਚਮਕਦੀ ਹੈ? ਕੋਈ ਕੋਈ ਅੰਦਾਜ਼ਾ ਲਾਉਂਦਾ ਹੈ, ਕੋਈ ਕੋਈ ਅੰਦਾਜ਼ਾ ਲਾਉਂਦਾ ਹੈ। ਸਤਿਗੁਰੂ ਸਾਹਿਬ ਕਹਿੰਦੇ, ਜਾਓ ਇਵੇਂ ਕਰੋ, ਉਹ ਵਸਤੂ ਸਾਡੇ ਪਾਸ ਲੈ ਕਰਕੇ ਆਓ। ਜਦੋਂ ਲਿਆਂਦੀ, ਅੰਦਾਜ਼ੇ ਵਾਲਿਆਂ ਦੇ ਸਾਰੇ ਅੰਦਾਜ਼ੇ ਧਰੇ ਧਰਾਏ ਨਿਕਲ ਗਏ। ਕੋਈ ਕਵੇ ਜੀ ਇਹ ਹੀਰੇ ਦਾ ਟੁਕੜਾ ਹੋਵੇਗਾ, ਕੋਈ ਕਵੇ ਜਲ ਹੋਵੇਗਾ ਜੀ, ਕੋਈ ਕੁਝ ਆਉਂਦਾ ਸੀ। ਵੇਖਿਆ ਕਿ ਉਹ ਮਿੱਟੀ ਦਾ ਇੱਕ ਭੱਜਾ ਹੋਇਆ ਭਾਂਡਾ ਸੀ, ਜਾਂ ਐਵੇਂ ਕਹਿ ਦਈਏ ਘੜੇ ਦਾ ਕੁਝ ਟੁਕੜਾ ਉੱਥੇ ਪਿਆ ਹੋਇਆ ਸੀ। ਚੁੱਕ ਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਲਿਆ ਕਰਕੇ ਕਹਿੰਦੇ, ਮਹਾਰਾਜ ਇਹ ਤੇ ਮਿੱਟੀ ਦਾ ਭਾਂਡਾ ਭੱਜਾ ਹੋਇਆ। ਗਰੀਬ ਨਵਾਜ਼ ਕਹਿੰਦੇ, ਚਮਕਦਾ ਕਿਉਂ ਗੁਰੂ ਕੇ ਸਿੱਖੋ? ਬੜਾ ਚਮਕ ਰਿਹਾ ਹੈ ਇਹ। ਜਾਣੀ ਜਾਣ ਅੰਤਰਜਾਮੀ ਸਤਿਗੁਰੂ ਸਾਹਿਬ ਜੀ ਦੀ ਰਸਨਾ ਤੋਂ ਬਚਨ ਸੁਣ ਕਰਕੇ ਕੁਝ ਸਿੱਖਾਂ ਨੇ, ਜਿਹੜੇ ਬਜ਼ੁਰਗ ਸਿਆਣੇ ਗੁਰਮੁਖ ਸਨ, ਕਹਿਣ ਲੱਗੇ, ਸਤਿਗੁਰੂ ਸਾਹਿਬ ਆਪ ਸਭ ਕਾਰਨਾਂ ਨੂੰ ਜਾਣਨ ਵਾਲੇ ਹੋ, ਪਰ ਫਿਰ ਵੀ ਤੁਸੀਂ ਦਾਸਾਂ ਦੀ ਜ਼ਬਾਨ ਤੋਂ ਸੁਣਨਾ ਚਾਹੁੰਦੇ ਹੋ। ਅਤੇ ਗਰੀਬ ਨਵਾਜ਼, ਇਵੇਂ ਪ੍ਰਤੀਤ ਹੁੰਦਾ ਹੈ ਕਿ ਇਹ ਜਿਹੜਾ ਭਾਂਡਾ ਹੈ ਨਾ ਮਿੱਟੀ ਦਾ, ਕਿਸੇ ਸਮੇਂ ਸ਼ਾਇਦ ਇਹਦੇ ਵਿੱਚ ਘਿਓ ਪਾ ਕਰਕੇ ਰੱਖਿਆ ਜਾਂਦਾ ਸੀ। ਅਤੇ ਮਹਾਰਾਜ ਅੱਜ ਮੀਂਹ ਪਿਆ, ਇਹ ਜਿਹੜਾ ਘੱਟਾ ਸੀ, ਮਿੱਟੀ ਇਹਦੇ 'ਤੇ ਜੰਮੀ ਸੀ, ਉਹ ਸਾਰੀ ਲੱਥ ਗਈ, ਅਤੇ ਜਿਹੜਾ ਘਿਓ ਇਹਦੇ ਅੰਦਰ ਰਚ ਗਿਆ ਸੀ ਜੀ ਭਾਂਡੇ ਦੇ ਵਿੱਚ। ਅਤੇ ਹੁਣ ਜਦੋਂ ਤੇਜ਼ ਧੁੱਪ ਦੀਆਂ ਕਰਨਾ ਪਈਆਂ ਨੇ, ਉਹ ਜਿਹੜਾ ਘਿਓ ਬਾਹਰ ਸਿੰਮ ਆਇਆ ਅਤੇ ਉਹ ਧੁੱਪਣਾ ਚਮਕਦਾ ਸੀ। ਗਰੀਬ ਨਵਾਜ਼ ਕਹਿਣ ਲੱਗੇ, ਭਾਈ ਸਿੱਖੋ ਤੁਸੀਂ ਸਵਾਲ ਕਰਦੇ ਸੀ ਇੱਕ ਦਿਨ ਕਿ ਜਿਹੜੀ ਅਸੀਂ ਬਾਣੀ ਪੜ੍ਹਦੇ ਹਾਂ ਜੀ, ਜਿਵੇਂ ਕਈ ਗੁਰਮੁਖ ਕਹਿ ਦਿੰਦੇ ਕੋਈ ਨਾਮ ਅਭਿਆਸ ਕਰਦਾ ਹੋਵੇ, ਕਹਿੰਦੇ ਜੀ ਪੜ੍ਹ ਪੜ੍ਹ ਗੱਡੀ ਲੱਦੀਏ, ਜੇ ਮਨ ਨਹੀਂ ਟਿਕਿਆ ਤਾਂ ਐਵੇਂ ਗਾਡੀ ਲੱਦਣ ਵਾਲਾ ਕੰਮ ਹੈ। ਨਹੀਂ ਭਾਈ, ਐਸਾ ਸਵਾਲ ਨਹੀਂ ਕਰਨਾ ਚਾਹੀਦਾ। ਗੁਰ ਕਾ ਇਤਿਹਾਸ ਪੜ੍ਹੀਏ। ਸਤਿਗੁਰੂ ਸਾਹਿਬ ਕਹਿਣ ਲੱਗੇ, ਭਾਈ ਸਿੱਖੋ ਤੁਸੀਂ ਸਵਾਲ ਕਰਦੇ ਸੀ ਕਿ ਬਾਣੀ ਪੜ੍ਹਨ ਦਾ ਮਹਾਤਮ ਕੀ ਹੈ? ਕਹਿੰਦੇ ਵੇਖੋ, ਜਿਵੇਂ ਇਹ ਘਿਓ ਵਾਲਾ ਭਾਂਡਾ, ਕਦੀ ਇਹ 'ਚ ਘਿਓ ਰਹਿੰਦਾ ਸੀ, ਹੁਣ ਤਾਂ ਨਹੀਂ ਨਾ ਹੈ, ਕਦੀ ਸੀ ਨਾ,
ਅੱਜ ਭੱਜ ਗਿਆ ਹੈ, ਭੱਜਣ ਤੋਂ ਬਾਅਦ ਕਿੱਥੇ ਰੁਲਦਾ ਫਿਰਦਾ, ਪਰ ਫਿਰ ਵੀ ਜਦੋਂ ਧੁੱਪ ਦੀਆਂ ਤੇਜ਼ ਕਿਰਨਾਂ ਇੱਥੇ ਪਈਆਂ ਨਾ, ਔਂਕੜ ਪਈ ਤੇ ਇਹ ਚੋਂ ਉਹ ਘਿਓ ਸਿਮ ਕਰਕੇ ਬਾਹਰ ਨਿਕਲਾ। ਇਵੇਂ ਕਹਿੰਦੇ ਜਿਹੜਾ ਨਾਮ ਅਭਿਆਸ ਨਿਤਨੇਮੀ ਸਿੱਖ ਹੈ ਨਾ, ਜੇ ਕਿਤੇ ਤੇਜ਼ ਧੁੱਪ ਦੀਆਂ ਕਿਰਨਾਂ ਵਾਂਗ ਕੋਈ ਬਿਪਤਾ ਪੈ ਜਾਵੇ, ਸਿੱਖੋ ਨਿਤਨੇਮ ਦਾ ਮਹਾਤਮ ਇਹ ਹੈ, ਉਹ ਉਸੇ ਸਮੇਂ ਉਹਦੀ ਜ਼ਬਾਨ ਤੋਂ ਵਾਹਿਗੁਰੂ ਹੀ ਨਿਕਲੇਗਾ, ਕੁਝ ਹੋਰ ਤੇ ਨਹੀਂ ਨਾ ਨਿਕਲੇਗਾ। ਜਿਹੜਾ ਕਹਿੰਦੇ ਨਾ ਸਾਨੂੰ ਲੱਭਦਾ ਨਹੀਂ, ਉਹ ਭਾਈ ਜਦੋਂ ਕਿਤੇ ਬਿਪਤਾ ਚ ਹੁੰਦੇ ਆ ਉਸੇ ਸਮੇਂ ਹੀ ਗੁਰੂ ਚੇਤੇ ਆ ਜਾਂਦਾ। ਇਹਦਾ ਭਾਵ ਉਹ ਜਿਹੜਾ ਨਾਮ ਰੂਪੀ ਘਿਓ ਤੇਰੇ ਅੰਦਰ ਰਹਿੰਦਾ ਹੈ ਨਾ, ਜਿਹੜਾ ਸਵੇਰੇ ਸ਼ਾਮ ਕਰਦਾ ਹੈ ਜਾਪ, ਉਹ ਪ੍ਰਗਟ ਹੋ ਕਰਕੇ ਤੈਨੂੰ ਉਸ ਧੁੱਪ ਤੋਂ ਬਚਾਉਣ ਵਾਸਤੇ ਪ੍ਰਗਟ ਹੋ ਜਾਂਦਾ। ਇਹ ਮਹਾਤਮ ਹੈ, ਇਸ ਕਰਕੇ ਮਹਾਰਾਜ ਆਪ ਜੀ ਦੇ ਪਾਸੋਂ ਮੰਗਦੇ ਹਾਂ, ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕੋ, ਮੰਗਦੇ ਹਾਂ ਆਪ ਜੀ ਦਾ ਨਾਮ ਜਿਵੇਂ ਬਾਬਾ ਸੂਰਜਮਲ ਜੀ ਨੇ ਮੰਗਿਆ, ਮੰਗਦੇ ਹਾਂ ਆਪ ਜੀ ਦੀ ਗੁਰਸਿੱਖੀ ਗਰੀਬ ਨਿਵਾਜ ਸਾਡੇ ਤੇ ਵੀ ਦਿਆਲਤਾ ਕਰਕੇ, ਜਿਵੇਂ ਸਿੱਖੀ ਦੀ ਦਾਤ ਬਾਬਾ ਸੂਰਜਮਲ ਜੀ ਨੂੰ ਚਾਹੀਦੀ ਹੈ, ਸਾਡੇ ਤੇ ਵੀ ਰਹਿਮਤ ਕਰੋ, ਅਸੀਂ ਆਪ ਜੀ ਦੇ ਦਰ ਦੇ ਮੰਗਦੇ ਹਾਂ ਜੀ।
ਸਦਾ ਰਹੋ ਰੰਗ ਰਾਤਾ,
ਤੇ ਮਹਾਰਾਜ ਕਿਰਪਾ ਕਰਿਆ ਜੇ ਐਸੀ ਦਾਤ ਬਖਸ਼ਿਆ ਜੇ ਨਾਮ ਦੀ ਸਦਾ ਵਾਸਤੇ ਆਪ ਜੀ ਦੇ ਪ੍ਰੇਮ ਰੰਗ ਦੇ ਵਿੱਚ। ਇੱਥੇ ਰੰਗ ਕੀ ਹੈ? ਪ੍ਰੇਮ ਰੰਗ, ਜੋ ਆਪ ਜੀ ਦਾ ਪ੍ਰੇਮ ਦਾ ਰੰਗ ਹੈ ਉਹਦੇ ਚ ਰੱਤੇ ਲੱਗੇ ਰਹੀਏ ਜੀ।
ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟੋ।
ਹਉ ਅਸੀਂ ਵਾਰਨੇ ਬਲਹਾਰਨੇ ਜਾਂਦੇ ਹਾਂ ਗਰੀਬ ਨਿਵਾਜ ਮਹਾਰਾਜ ਜੀ ਆਪ ਜੀ ਦੇ ਸੱਚੇ ਨਾਮ ਤੋਂ, ਜਿਸ ਨਾਮ ਦੁਆਰਾ ਮਹਾਰਾਜ ਸੱਜਣ ਅਸਲੀ ਸੱਜਣ ਬਣ ਗਿਆ ਹੈ, ਜਿਸ ਨਾਮ ਦੀ ਦਾਤ ਪ੍ਰਾਪਤ ਕਰਕੇ ਭੂਮੀਆਂ ਜੀ ਚੋਰੀਆਂ ਛੱਡ ਕਰਕੇ ਭੂਮੀਆਂ ਭਗਤ ਜੀ ਬਣ ਗਏ, ਜਿਸ ਨਾਮ ਦੀ ਦਾਤ ਦੁਆਰਾ ਗਰੀਬ ਨਿਵਾਜ ਮਹਾਰਾਜ ਲੱਖੂ ਧਾੜਵੀ ਭਾਈ ਲਖੀਆ ਜੀ ਹੋ ਕਰਕੇ ਆਪ ਜੀ ਦੇ ਦਰ ਤੇ ਪ੍ਰਵਾਨ ਹੋਏ ਹਨ, ਜਿਸ ਨਾਮ ਦੀ ਦਾਤ ਨੇ ਗਰੀਬ ਨਿਵਾਜ ਕੌਡੇ ਰਾਕਸ਼ ਦੇ ਜੀਵਨ ਦਾ ਉਧਾਰ ਕਰ ਦਿੱਤਾ ਹੈ, ਐਸੇ ਪਾਵਨ ਨਾਮ ਤੋਂ ਅਸੀਂ ਵਾਰਨੇ ਬਲਹਾਰਨੇ ਜਾਂਦੇ ਸੀ, ਜਾਂਦੇ ਹਾਂ, ਜਾਂਦੇ ਰਹਾਂਗੇ ਜੀ।
ਕਰਨ ਕਾਰਨ ਸਭਨਾ ਕਾ ਇੱਕੋ,
ਤੇ ਜੇ ਮਹਾਰਾਜ ਕਹਿਣ ਭਾਈ ਸਿੱਖਾ ਤੂੰ ਸਾਡੇ ਪਾਸੇ ਬੇਨਤੀਆਂ ਕਿਉਂ ਕਰਦਾ, ਕਿਤੇ ਹੋਰ ਚਲਾ ਜਾ, ਬੜੇ ਦੁਨੀਆਂ ਦੇ ਲੋਕ ਹੋਰ ਪਾਸੇ ਵੀ ਤੁਰੇ ਫਿਰਦੇ ਨੇ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ ਸਿੱਖਾ ਕਿਤੇ ਹੋਰ ਜਾ ਕਰਕੇ ਮੰਗ। ਮਹਾਰਾਜ ਨਹੀਂ, ਹੋਰ ਦਰ ਤੇ ਨਹੀਂ ਜਾ ਸਕਦੇ, ਕਿਉਂ? ਸਾਰੇ ਕਾਰਨਾਂ ਦੇ ਕਰਨ ਵਾਲੇ ਤੁਸੀਂ ਇੱਕ ਆਪ ਹੀ ਹੋ, ਆਪ ਜੀ ਤੋਂ ਬਿਨਾਂ ਦੂਸਰਾ ਕੋਈ ਨਹੀਂ। ਕੋਈ ਮੰਨਦਾ ਹੈ ਸ੍ਰਿਸ਼ਟੀ ਪ੍ਰਮਾਣੂਆਂ ਦੁਆਰਾ ਹੈ, ਕੋਈ ਅਨੀਸ਼ਰਵਾਦੀ ਮੰਨੀ ਜਾਂਦਾ ਹੈ, ਕੋਈ ਕਾਲਵਾਦੀ ਮੰਨੀ ਜਾਂਦਾ ਹੈ, ਪਰ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਇਹਨਾਂ ਸਾਰਿਆਂ ਕਾਰਨਾਂ ਨੂੰ ਕਰਨ ਵਾਲੇ ਤੇ ਤੁਸੀਂ ਹੋ। ਇਸ ਕਰਕੇ ਆਪ ਜੀ ਦੇ ਪਾਸ ਬੇਨਤੀ ਕਰਦੇ ਹਾਂ ਜੀ।
ਅਵਰ ਨਾ ਦੂਜਾ ਕੋਈ,
ਅਵਰੋ ਬਹੁੜੋ ਦੂਸਰਾ ਹੋਰ ਕੋਈ ਨਹੀਂ ਹੈ, ਆਪ ਜੀ ਤੋਂ ਬਿਨਾਂ ਦੂਸਰਾ ਸੰਸਾਰ ਤੇ ਹੈ ਹੀ ਕੋਈ ਨਹੀਂ। ਇਸ ਕਰਕੇ ਆਪ ਜੀ ਦੇ ਪਾਸੋਂ ਇਹ ਦਾਤ ਪ੍ਰਾਪਤ ਕਰਨਾ ਚਾਹੁੰਦੇ ਹਾਂ। ਆਪ ਜੀ ਤੋਂ ਬਿਨਾਂ ਦੁਨੀਆਂ ਤੇ ਦੂਸਰਾ ਕੋਈ ਨਹੀਂ ਜਿਹੜਾ ਨਾਮ ਦੀ ਦਾਤ ਬਖਸ਼ ਸਕਦਾ ਹੋਵੇ। ਆਪ ਜੀ ਤੋਂ ਬਿਨਾਂ ਦੂਸਰਾ ਦੁਨੀਆਂ ਤੇ ਕੋਈ ਨਹੀਂ ਜਿਹੜਾ ਵਕਾਰਾਂ ਤੋਂ ਹਟਾ ਕਰਕੇ ਤੇ ਨਾਮ ਬਾਣੀ ਨਾਲ ਜੋੜੇ। ਇਸ ਕਰਕੇ ਆਪ ਜੀ ਦੇ ਪਾਸ ਆਏ ਹਾਂ, ਸ਼ੱਕ ਕਰੋ ਜੇ ਦੂਸਰ ਹੋਏ। ਮਹਾਰਾਜ ਸ਼ੱਕ ਤੇ ਤਾਂ ਕਰੀਏ ਨਾ ਜੇ ਕੋਈ ਆਪ ਜੀ ਦੇ ਵਰਗਾ ਦੂਸਰਾ ਹੋਵੇ। ਆਪ ਜੀ ਦੇ ਵਿੱਚ ਗੁਣ ਹੀ ਇਹੋ ਹੈ, ਗੁਣ ਇਹੋ ਹੋਰ ਨਾ ਹੀ, ਆਪ ਜੀ ਦੇ ਵਰਗਾ ਦੂਸਰਾ ਕੋਈ ਨਹੀਂ ਜੀ।
ਰਹਾਓ
ਬਸਰਾਮ ਦੇ ਕਰਕੇ ਬਖਸ਼ ਕਰਦੇ ਹਨ।
ਬਹੁਤੇ ਫੇਰ ਪਏ ਕਿਰਪਨ ਕਉ,
ਮਹਾਰਾਜ ਬਹੁਤੇ ਫੇਰ ਬੜਾ ਲੰਮਾ ਸਮਾਂ ਹੋ ਗਿਆ ਹੈ। ਕਿਰਪਨ ਨਾਮ ਹੁੰਦਾ ਹੈ ਜੀ ਸੂਮ ਦਾ। ਅਸੀਂ ਗਰੀਬ ਨਿਵਾਜ ਜਿਵੇਂ ਸੂਮ ਮਨੁੱਖ ਆਪਣਾ ਧਨ ਨਹੀਂ ਤਿਆਗਣਾ ਚਾਹੁੰਦਾ, ਉਸ ਸੂਮ ਬਾਬਤ ਬੜਾ ਸੁੰਦਰ ਪ੍ਰਮਾਣ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਗੁਰਬਾਣੀ ਦੀ ਕਥਾ 'ਚ ਦਿੱਤਾ ਹੈ। ਮਹਾਂਪੁਰਖ ਦੱਸਦੇ ਨੇ ਕਿ ਕੋਈ ਸੂਮ ਹਰਿਦੁਆਰ ਦੀ ਯਾਤਰਾ 'ਤੇ ਚਲਾ ਗਿਆ। ਪਰਮੇਸ਼ਰ ਵਾਹਿਗੁਰੂ ਨੇ ਕਹਿੰਦੇ ਉਹਨੂੰ ਬ੍ਰਾਹਮਣ ਰੂਪ ਧਾਰਨ ਕਰਕੇ ਦਰਸ਼ਨ ਦਿੱਤੇ। ਕਹਿਣ ਲੱਗੇ, ਹੇ ਭਾਈ ਤੂੰ ਇੱਥੇ ਆਇਆ ਯਾਤਰਾ ਕਰਨ ਵਾਸਤੇ, ਤੂੰ ਕੋਈ ਨਾ ਕੋਈ ਦਾਨ ਦੇ ਕਰਕੇ ਜਾ। ਹੁਣ ਇਹ ਬਹੁਤਾ ਸੂਮ ਸੀ। ਕਹਿਣ ਲੱਗਾ, ਜੀ ਮੈਂ ਤੇ ਮੇਰੇ ਪਾਸ ਤੇ ਪੈਸਾ ਹੀ ਕੋਈ ਨਹੀਂ, ਕਿੱਥੋਂ ਦੇ ਦੇਵਾਂ? ਕਹਿਣ ਲੱਗੇ, ਚੰਗਾ ਫਿਰ ਤੂੰ ਘਰੇ ਜਾ ਕੇ ਦੇ ਦੇਵੀਂ। ਕਹਿੰਦਾ, ਚੰਗਾ ਇੱਕ ਟਕਾ ਮੇਰੇ ਘਰੋਂ ਆਣ ਕਰਕੇ ਮੇਰੇ ਪਾਸੋਂ ਲੈ ਜਾਇਆ ਜੀ। ਜਦੋਂ ਘਰੇ ਪਹੁੰਚ ਗਿਆ ਫਿਰ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਉਹਦੇ ਪਾਸ ਚਲੇ ਗਏ। ਕਹਿੰਦੇ, ਲਿਆ ਭਾਈ ਸਾਡਾ ਇੱਕ ਟਕਾ ਦੇਣਾ ਕਰ। ਉਸ ਸਮੇਂ ਇਹਨੇ ਵੇਖਿਆ ਕਿ ਇਹ ਤੇ ਮੇਰੇ ਪਿੱਛੇ ਹੀ ਪੈ ਗਏ ਨੇ, ਆਪ ਅੰਦਰ ਵੜ ਗਿਆ, ਘਰ ਵਾਲੀ ਨੂੰ ਕਹਿਣ ਲੱਗਾ ਜਾ ਕੇ ਕਹਿ ਦੇਵੇ ਉਹ ਤੇ ਬਿਮਾਰ ਨੇ ਬਹੁਤ ਜ਼ਿਆਦਾ, ਉਹਨਾਂ ਕੋਲ ਨਹੀਂ ਆਇਆ ਜਾਣਾ। ਕਹਿੰਦੇ ਕੋਈ ਨਹੀਂ, ਜਦੋਂ ਠੀਕ ਹੋਵੇਗਾ ਉਦੋਂ ਲੈ ਕਰਕੇ ਚਲੇ ਜਾਵਾਂਗੇ। ਬਾਹਰ ਹੀ ਬੈਠ ਗਿਆ, ਅੰਦਰੋਂ ਸੁਣਾ ਕਰਤਾ, ਕਹਿੰਦੇ ਐਵੇਂ ਕਰ, ਉਹਨਾਂ ਨੂੰ ਕਹਿ ਦੇ ਜਾ ਕਰਕੇ ਕਿ ਉਹ ਚੜ੍ਹਾਈ ਕਰ ਗਿਆ ਜੀ, ਰਿਹਾ ਹੀ ਨਹੀਂ ਸੰਸਾਰ ਦੇ। ਕਹਿੰਦੇ ਚੰਗਾ ਫਿਰ ਹੁਣ ਸਾੜ ਕੇ ਹੀ ਜਾਂਦੇ, ਸੰਸਕਾਰ ਕਰ ਹੀ ਜਾਂਦੇ ਇਹਦਾ, ਤੇ ਇੰਨਾ ਸੂਮ ਟਕਾ ਨਹੀਂ ਦੇਣਾ ਚਾਹੁੰਦਾ। ਚਿਖਾ ਸੱਜ ਗਈ, ਚਿਖਾ ਤੇ ਲੰਮੇ ਪੈ ਗਿਆ। ਜਦੋਂ ਅੱਗ ਲਵਾ ਲਈ ਤੇ ਉਸ ਸਮੇਂ ਗਲਵੱਕੜੀ ਚ ਲੈ ਕਰਕੇ ਠਾਲ ਲਿਆ। ਕਹਿੰਦੇ ਸਦਕੇ ਜਾਈਏ ਤੇਰੀ ਸੂਮਤਾਈ ਤੇ, ਸੂਮਾ ਜਾ ਚਲਾ ਜਾ, ਤੇਰੇ ਪਾਸੋਂ ਸਾਨੂੰ ਕੁਝ ਨਹੀਂ ਚਾਹੀਦਾ। ਇਸੇ ਤਰੀਕੇ ਦੇ ਨਾਲ ਸਾਡੀ ਵੀ ਸੂਮਾ ਵਾਲੀ ਅਵਸਥਾ ਹੈ। ਇਹ ਜੋ ਸਵਾਸਾਂ ਰੂਪੀ ਪੂੰਜੀ ਸੀ, ਇਹ ਤੇ ਮਿਲੀ ਸੀ, ਖਰਚਣੀ ਸੀ ਨਾਮ ਬਾਣੀ ਅਭਿਆਸ ਵਾਸਤੇ, ਖਰਚਣੀ ਸੀ ਬਾਣੀ ਪੜ੍ਹਨ ਲਈ, ਸੇਵਾ ਕਰਨ ਲਈ। ਖਰਚਦੇ ਫਿਰਦੇ ਹਾਂ ਵਿਕਾਰਾਂ ਵਾਸਤੇ। ਸੁਭਾਅ ਕੀ ਬਣ ਗਿਆ ਹੈ ਕਿ ਭਾਈ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਥਾ ਕੌਡੀ ਬਦਲੇ। ਇਹ ਕੌਡੀਆਂ ਦੇ ਭਾਅ ਜਿਹੜਾ ਹੀਰੇ ਤੋਂ ਵੀ ਮਹਿੰਗਾ ਅਨਮੋਲ ਜਨਮ ਸੀ ਨਾ, ਕੌਡੀਆਂ ਦੇ ਬਦਲੇ ਨਿੱਕੇ ਨਿੱਕੇ ਸੁੱਖਾਂ ਦੇ ਵਿੱਚ ਗਵਾ ਲਿਆ ਹੈ। ਐਸੇ ਮਹਾਰਾਜ ਅਸੀਂ ਕਿਰਪਣ ਸੂਮ ਹਾਂ, ਆਪ ਜੀ ਦੇ ਨਾਮ ਧਨ ਦਾ ਵਪਾਰ ਨਹੀਂ ਕਰਦੇ। ਆਪ ਜੀ ਦਾ ਨਾਮ ਧਨ ਇਹਨਾਂ ਸਵਾਸਾਂ ਰੂਪੀ ਪੂੰਜੀ ਦੁਆਰਾ ਖਰੀਦਣਾ ਨਹੀਂ ਕੀਤਾ, ਇਹਨਾਂ ਸਵਾਸਾਂ ਨੂੰ ਅਜਾਈ ਗਵਾਈ ਜਾਂਦੇ। ਕਿਉਂਕਿ ਮਹਾਰਾਜ ਜੀ ਦੀ ਗੁਰਬਾਣੀ ਦਾ ਕਥਨ ਹੈ, ਸੂਮੈ ਧਨ ਰੱਖਣ ਕੋ ਦੀਆ ਮੁਗਦ ਕਹੈ ਧਨ ਮੇਰਾ। ਸੂਮ ਨੂੰ ਧਨ ਰੱਖਣ ਵਾਸਤੇ ਦਿੱਤਾ ਪਰਮੇਸ਼ਰ ਨੇ, ਮੂਰਖ ਆਪਣਾ ਮੰਨੀ ਜਾਂਦਾ। ਇਵੇਂ ਆਪਾਂ ਕਿੰਨੇ ਵੀ ਯਤਨ ਕਰ ਲਈਏ ਸਵਾਸ ਵਧਣੇ ਤੇ ਨਹੀਂ ਨਾ, ਇਹ ਘਟਦੇ ਹੀ ਜਾਂਦੇ ਨੇ। ਜਦ ਘਟਦੇ ਜਾਂਦੇ ਨੇ ਫਿਰ ਵੀ ਨਾਮ ਅਭਿਆਸ ਨਹੀਂ, ਫਿਰ ਵੀ ਬਾਣੀ ਨਹੀਂ ਪੜ ਰਹੇ, ਫਿਰ ਵੀ ਗੁਰੂ ਘਰ ਦੀ ਸੇਵਾ ਕਰਨ ਵਿੱਚ ਚਿੱਤ ਨਹੀਂ, ਸਗੋਂ ਹੋਰ ਅਵੇਸਲੇਪਣ ਵਿੱਚ ਹੁਜਤਾਂ ਤੇ ਕਰੀ ਜਾਂਦੇ ਹਾਂ ਜੀ, ਇਹਦਾ ਕਰਨ ਦਾ ਕੀ ਫਾਇਦਾ, ਇਹਦਾ ਕਰਨ ਦਾ ਕੀ ਫਾਇਦਾ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ, ਗੁਰਸਿੱਖਾ ਬੇਨਤੀ ਕਰ ਮਹਾਰਾਜ, ਬਹੁਤੇ ਫੇਰ ਪਏ ਕਿਰਪਣ ਕੋ। ਫੇਰ ਨਾਮ ਬੜੇ ਫੇਰੇ ਪੈ ਗਏ ਨੇ ਮਹਾਰਾਜ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਣ ਤਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਹਾਰਾਜ ਅਨੇਕਾਂ ਜਨਮ ਹੋ ਗਏ ਨੇ, ਟੇਢੀਆਂ ਮੇਢੀਆਂ ਜੂਨਾਂ ਚ ਬੜੇ ਫੇਰੇ ਪੈ ਗਏ ਨੇ, 84 ਲੱਖ ਦੇ ਗੇੜੇ ਚ ਪਿਆ ਹੋਇਆ ਨੂੰ, ਸਾਨੂੰ ਕਿਰਪਣ ਸੂਮਾ ਨੂੰ ਜੀ।
ਆਪ ਕਿਛੇ ਕਿਰਪਾ ਕੀਜੈ,
ਹੁਣ ਆਪ ਜੀ ਦਿਆਲਤਾ ਕਰੋ, ਹੁਣ ਕਿਰਪਾਲਤਾ ਤੇ ਘਰ ਵਿੱਚ ਆਣ ਕਰਕੇ ਸਾਡੇ ਤੇ ਕਿਰਪਾ ਕਰਨਾ ਕਰੋ ਜੀ।
ਉਹ ਦਇਆਲ ਦਰਸ਼ਨ ਦੇਹੋ ਆਪਣਾ,
ਆਪ ਜੀ ਕਿਰਪਾ ਕਰਕੇ ਦਿਆਲਤਾ ਕਰਕੇ, ਦਿਆਲ ਨਾਮ ਹੁੰਦਾ ਹੈ ਦਇਆ ਨਾਮ, ਦਇਆ ਤੇ ਆਪਾਂ ਜਾਣਦੇ ਹਾਂ ਜਿਹੜਾ ਦਇਆ ਕਰਨ ਵਾਲਾ, ਆਲਾ ਨਾਮ ਹੈ ਘਰ ਦਾ। ਆਪ ਮਹਾਰਾਜ ਦਿਆਲਤਾ ਦੇ ਦਇਆ ਦੇ ਆਲੇ ਘਰ ਹੋ, ਕਿਰਪਾ ਕਰੋ। ਇਹ ਅਕਾਲ ਪੁਰਖ ਵਾਹਿਗੁਰੂ ਦਿਆਲ ਹੋ ਕਰਕੇ ਨਾਮ ਦੇਹੋ ਆਪਣਾ, ਆਪਣਾ ਨਾਮ ਦੇਣਾ ਕਰੋ, ਨਾਮ ਦੀ ਦਾਤ ਸਾਨੂੰ ਬਖਸ਼ੋ ਜੀ।
ਐਸੀ ਬਖਸ਼ ਕਰੀਜੈ,
ਉਹ ਦਿਆਲ ਦਰਸ਼ਨ ਦੇਹੋ ਆਪਣਾ, ਆਪਣਾ ਦਰਸ਼ਨ ਦੀਦਾਰੇ, ਆਪ ਜੀ ਦੇ ਦਰਸ਼ਨਾਂ ਦੀ ਇੱਛਾ ਬਣੀ ਰਹੇ ਸਾਡੇ ਚਿੱਤ ਵਿੱਚ। ਕਦੀ ਵਾਸਤੇ ਐਸਾ ਦਿਹਾੜਾ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ ਆਵੇ ਜੀ, ਜਿਸ ਦਿਨ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਦਿਹਾੜਾ ਲੰਘ ਜਾਵੇ। ਸੋ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਬਚਨ ਕੀਤੇ ਸਨ, ਖਾਲਸਾ ਜੀ ਕਿ ਹਰ ਰੋਜ਼ ਤੁਸੀਂ ਗੁਰੂ ਕੇ ਦੀਦਾਰ ਕਰਨੇ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਜੇ ਅਸੀਂ ਆਪ ਜੀ ਦੇ ਦਰ ਤੋਂ ਕਿਤੇ ਦੂਰ ਹੋਈਏ, ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਜਾਂ ਆਪ ਜੀ ਦੇ ਦਰ ਦੇ ਦਰਸ਼ਨ ਨਾ ਕਰ ਸਕੀਏ, ਤੇ ਸਤਿਗੁਰੂ ਸਾਹਿਬ ਜੀ ਨੇ ਆਖਿਆ ਸੀ, ਬਚਨ ਕੀਤਾ ਸੀ ਸਿੰਘੋ, ਫਿਰ 5 ਸਿੰਘਾਂ ਨੂੰ ਸੋ ਮਿਲ ਕਰਕੇ, ਉਹਨਾਂ ਨੂੰ ਸਾਹਮਣੇ ਖਿਲਾਰ ਕਰਕੇ, ਸਾਡਾ ਸਰੂਪ ਜਾਣ ਕਰਕੇ ਤੇ ਸਨਮੁਖ ਹੋ ਕਰਕੇ ਫਤਿਹ ਬੁਲਾਉਣੀ ਹੈ। ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਸੀਂ ਹਾਜ਼ਰ ਹੋਵਾਂਗੇ ਉੱਥੇ। ਗੁਰਸਿੱਖਾਂ ਨੇ ਬੇਨਤੀ ਕਰ ਦਿੱਤੀ, ਮਹਾਰਾਜ ਜੇ 5 ਸਿੰਘ ਨਾ ਹੋਣ, ਕਹਿੰਦੇ ਭਾਈ ਜਿੰਨੇ ਵੀ ਹੋਣ, 2, 3, 1 ਸਿੰਘ ਹੀ ਹੋਵੇ, ਉਹਨੂੰ ਹੀ ਜਾ ਕਰਕੇ ਸਾਡਾ ਸਰੂਪ ਸਮਝ ਕਰਕੇ ਤੇ ਤੁਸੀਂ ਨਮਸਕਾਰ ਕਰਿਆ ਜੇ ਗੁਰਸਿੱਖ ਨੂੰ, ਗੁਰਸਿੱਖ ਨੂੰ ਜਿਹੜਾ 5 ਕਕਾਰਾਂ ਦੀ ਰਹਿਤ ਦਾ ਧਾਰਨੀ ਹੋਵੇਗਾ, ਉਹਨੂੰ ਨਮਸਕਾਰ ਕਰਿਆ ਜੇ ਸਾਡੇ ਦੀਦਾਰ ਹੋਣਗੇ ਤਾਂ। ਇਹ ਜਾਣਨਾ ਹੈ ਕਿ ਗੁਰੂ ਕਾ ਸਿੱਖ ਗੁਰੂ ਕਾ ਹੀ ਸਰੂਪ ਹੈ। ਮਹਾਰਾਜ ਜੇ ਕਿਤੇ 1 ਵੀ ਨਾ ਹੋਏ, ਫਿਰ ਸਤਿਗੁਰੂ ਸਾਹਿਬ ਕਹਿਣ ਲੱਗੇ, ਗੁਰੂ ਕਾ ਸਿੱਖਾ ਰਹਿਤ ਦਾ ਧਾਰਨੀ ਰਵੀ, ਰਹਿਤ ਵਹਿ ਚ ਪ੍ਰਪੱਕ ਰਹੀ, ਆਪਣੇ ਹੀ ਸ਼ੀਸ਼ੇ ਦੇ ਵਿੱਚ ਚਿਹਰਾ ਵੇਖ ਲਈ, ਤੇਰੇ ਚਿਹਰੇ ਚੋਂ ਸਾਡੇ ਦਰਸ਼ਨ ਹੋ ਜਾਣਗੇ। ਹੁਣ ਭਾਈ ਆ ਜਿਹੜੇ ਸਾਬਤ ਸੂਰਤ ਦਾੜੇ ਨੇ, ਜਿਹੜੇ 5 ਕਕਾਰਾਂ ਦੇ ਦੀਦਾਰ ਹੋ ਰਹੇ ਨੇ, ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਦੀਦਾਰ ਨੇ ਨਾ। ਕਿਹਦੇ ਦਰਸ਼ਨ ਹਨ? ਗੁਰੂ ਕੇ ਸਰੂਪ, ਗੁਰੂ ਕੇ ਸਿੱਖੀ ਹੀ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਅਸਲੀ ਦੀਦਾਰ ਹਨ, ਜਿਹੜੇ ਸਤਿਗੁਰੂ ਸਾਹਿਬ ਜੀ ਦੇ ਦੀਦਾਰ ਕਰਨੇ ਨੇ, ਗੁਰੂ ਕੇ ਸਿੱਖਾਂ ਦੇ ਚਿਹਰਿਆਂ 'ਚੋਂ ਹੀ ਦਰਸ਼ਨ ਹੋ ਜਾਂਦੇ ਨੇ ਕਰਨ ਵਾਲਿਆਂ ਨੂੰ। ਐਸੀ ਜੋ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਆਪ ਜੀ ਦੀ ਐਸੀ ਦਾਤ ਹੈ, ਜਿਹੜੇ ਆਪ ਜੀ ਦੇ ਐਸੇ ਦਰਸ਼ਨ ਹਨ ਮਹਾਰਾਜ, ਜਿਹੜਾ ਆਪ ਜੀ ਦੇ ਇਸ ਤੋਂ ਅਗਾਂਹ ਆਪ ਜੀ ਦੀ ਕਿਰਪਾ ਵਾਲੇ ਦਰਸ਼ਨ ਨੇ, ਜਰੇ ਜਰੇ ਵਿੱਚ ਆਪ ਜੀ ਵਸੇ ਹੋਏ ਹੋ, ਤੁਹਾਡੇ ਸਾਰਿਆਂ ਥਾਵਾਂ ਤੇ ਸਾਨੂੰ ਦਰਸ਼ਨ ਹੋਣ, ਐਸੀ ਸਾਡੇ ਤੇ ਕਿਰਪਾ ਕਰੋ ਜੀ।
ਭਨਤ ਨਾਨਕ ਭਰਮ ਪਟ ਖੁੱਲੇ,
ਕਹਿੰਦੇ ਜਦੋਂ ਐਸੀਆਂ ਬੇਨਤੀਆਂ, ਮਹਾਰਾਜ ਇੰਨੀਆਂ ਬੇਨਤੀਆਂ ਕਿਉਂ ਕਰੀਏ, ਸਾਰੇ ਸ਼ਬਦ ਚ ਹੀ ਆਪ ਜੀ ਨੇ ਕਿਰਪਾ ਕੀਤੀ ਹੈ, ਬੇਨਤੀ ਸਰੂਪ ਵਿੱਚ ਹੀ ਉਚਾਰਨ ਕਰ ਦਿੱਤਾ, ਇੰਨੀਆਂ ਬੇਨਤੀਆਂ ਕਰਨ ਦਾ ਫਾਇਦਾ ਮਹਾਰਾਜ ਕੀ ਹੈ? ਗਰੀਬ ਨਵਾਜ ਕਹਿੰਦੇ ਜਦੋਂ ਭਨਤ ਭਣੇਗਾ ਬੇਨਤੀਆਂ ਦੇ ਤਾਂ ਹੀ, ਫਿਰ ਜਿਹੜੇ ਸਾਰੇ ਭਰਮ ਨੇ ਨਾ, ਜਿਹੜੇ ਭਰਮ ਦੇ ਪਰਦੇ ਪਏ ਹੋਏ ਨੇ ਪੰਜਾਂ ਕੋਸਾਂ ਦੇ, ਉਹ ਤੇਰੇ ਖੁੱਲ ਜਾਣਗੇ। ਜਿਹੜੇ ਐਵੇਂ ਹੀ ਭਰਮ ਆਰੋਪੀ ਫਿਰਦਾ ਏ, ਜੇ ਕੋਈ ਕਹਿ ਜਾਵੇ ਜੀ ਲੰਗਰ 'ਚ ਆਟਾ ਦੇਣ ਦਾ ਕੀ ਫਾਇਦਾ ਏ, ਤੇ ਐਵੇਂ ਭਰਮ 'ਚ ਪੈ ਜਾਂਦਾ। ਕੋਈ ਕਹਿ ਜਾਂਦਾ ਤੁਰਿਆ ਤੁਰਿਆ ਜਾਂਦਾ ਕਿ ਜੀ ਰੱਜਿਆਂ ਨੂੰ ਲੰਗਰ ਛਕਾਉਣ ਦਾ ਕੀ ਫਾਇਦਾ, ਐਵੇਂ ਰਾਹਾਂ 'ਤੇ ਖਿਲਾਰ ਖਿਲਾਰ ਕੇ ਲੋਕਾਂ ਨੂੰ ਰੋਟੀਆਂ ਖਵਾਈ ਜਾਂਦੇ, ਜੇ ਇਹਦਾ ਕੋਈ ਮਹੱਤਵ ਨਹੀਂ, ਕਈ ਕਹਿ ਜਾਂਦੇ ਨੇ। ਪਰ ਗੁਰੂ ਕਾ ਇਤਿਹਾਸ ਪੜ੍ਹੀਏ, ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਹੜੇ ਇਹ ਨਗਰਾਂ 'ਚ ਲੰਗਰ ਲੱਗਦੇ ਨੇ ਨਾ, ਇਹ ਗੁਰ ਇਤਿਹਾਸ ਨੂੰ ਜਦੋਂ ਪੜ੍ਹੀਏ, ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਇਹ ਦਿਆਲਤਾ ਸਿੱਖਾਂ 'ਤੇ ਕੀਤੀ ਹੈ। ਜੇ ਸਤਿਗੁਰੂ ਸਾਹਿਬ ਜੀ ਦਾ ਅੱਜ ਪਾਵਣ ਦਿਹਾੜਾ, ਸਿੱਖਾਂ ਨੇ ਪੁੱਛਿਆ ਮਹਾਰਾਜ ਤੁਹਾਡੀ ਖੁਸ਼ੀ ਕਿਸ ਪਰ ਹੈ, ਬਚਨ ਆਉਂਦੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ 'ਚ, ਸਤਿਗੁਰੂ ਸਾਹਿਬ ਕਹਿੰਦੇ ਜਿਹੜਾ ਰਾਈਆਂ ਨੂੰ, ਤੁਰਿਆਂ ਜਾਂਦਿਆਂ ਨੂੰ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਂਦਾ, ਸਾਡੀ ਉੱਤੇ ਬੜੀ ਖੁਸ਼ੀ ਹੈ। ਮਹਾਰਾਜ ਇਹਦੇ ਪਾਸ ਥੋੜ੍ਹਾ ਹੋਵੇ, ਕਹਿੰਦੇ ਉਹ ਇਕੱਠੇ ਕਰਕੇ, ਕਹਿੰਦੇ ਜੇ ਇਕੱਠੇ ਕਰਨ ਜੋਗਾ ਵੀ ਨਾ ਹੋਵੇ, ਕਹਿੰਦੇ ਕਿਸੇ ਪਾਸ ਬੁੱਕ ਮੁੱਠ ਆਟਾ ਜਿੰਨਾ ਵੀ ਆ, ਉਹ ਗੁਰੂ ਕੇ ਲੰਗਰ 'ਚ ਭੇਟਾ ਕਰਿਆ ਕਰੇ। ਗਰੀਬ ਨਵਾਜ ਦਿਆਲਤਾ ਕਰਨਗੇ ਅਕਾਲ ਪੁਰਖ ਵਾਹਿਗੁਰੂ, ਉਸ ਸਿੱਖ ਦਾ ਕਾਰੋਬਾਰ ਵੱਧਦਾ ਜਾਵੇਗਾ, ਜਿਵੇਂ ਵੱਧਦਾ ਜਾਵੇ ਤਿਵੇਂ ਹੋਰ ਵਧਾਈ ਜਾਵੇ। ਸਿੱਖਾਂ ਨੇ ਲੰਗਰ ਲਾਉਣੇ ਸ਼ੁਰੂ ਕਰ ਦਿੱਤੇ। ਫਿਰ ਦੱਸਿਆ ਮਹਾਰਾਜ ਹੁਣ ਹਰੇਕ ਨਗਰ ਵਿੱਚੋਂ ਲੰਗਰ ਮਿਲ ਜਾਂਦਾ, ਜਿੱਥੇ ਵੀ ਅਸੀਂ ਜਾਂਦੇ ਹਾਂ ਲੰਗਰ ਪ੍ਰਸ਼ਾਦਾ ਸਾਨੂੰ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ ਕਹਿਣ ਲੱਗੇ ਸਾਡੀ ਅਤਿਅੰਤ ਖੁਸ਼ੀ ਉਸ ਪਰ ਹੋਵੇਗੀ ਜਿਹੜਾ ਸਮੇਂ, ਜਦੋਂ ਸਮਾਂ ਨਾ ਹੋਵੇ ਉਦੋਂ ਲੰਗਰ ਛਕਾਓ। ਪੁੱਛਿਆ ਸਿੱਖਾਂ ਨੇ ਮਹਾਰਾਜ ਸਮਾਂ ਨਾ ਹੋਵੇ ਇਹਦਾ ਮਤਲਬ ਕੀ? ਕਹਿੰਦੇ ਵੇਖੋ ਭਾਈ, ਸਵੇਰੇ ਸ਼ਾਮ ਤੇ ਸਾਰੇ ਪ੍ਰਸ਼ਾਦਾ ਛਕਾਉਂਦੇ ਨੇ, ਜਦੋਂ ਪ੍ਰਸ਼ਾਦੇ ਦਾ ਸਮਾਂ ਨਾ ਹੋਵੇ ਉਦੋਂ ਕੋਈ ਚੱਲ ਕਰਕੇ ਆ ਜਾਵੇ ਜਿਹੜਾ ਉਦੋਂ ਪ੍ਰਸ਼ਾਦਾ ਛਕਾਵੇ, ਸਾਡੀ ਉੱਤੇ ਅਤਿਅੰਤ ਖੁਸ਼ੀ ਹੈ। ਹੁਣ ਭਾਈ ਜੇ ਕੋਈ ਰਸਤੇ 'ਚ ਹੱਥ ਦੇ ਰਿਹਾ ਹੈ, ਉਹਨੂੰ ਕੀ ਪਤਾ ਏ ਕਿਹੜੇ ਸਿੱਖ ਨੂੰ ਭੁੱਖ ਲੱਗੀ ਏ ਕਿਹੜੇ ਨੂੰ ਨਹੀਂ ਲੱਗੀ, ਉਹ ਤੇ ਗੁਰੂ ਕਾ ਜਾਣ ਕਰਕੇ ਹੱਥ ਦੇ ਰਿਹਾ ਹੈ ਨਾ, ਇਹ ਗੁਰੂ ਕਾ ਲੰਗਰ ਹੈ। ਜਿਹੜੇ ਭਰਮ ਪਏ ਸਨ ਗਰੀਬ ਨਵਾਜ, ਗੁਰੂ ਹਰ ਰਾਏ ਸਾਹਿਬ ਮਹਾਰਾਜ, ਸਤਿਗੁਰੂ ਸਾਹਿਬ ਜੀ ਜਦੋਂ ਆਪ ਜੀ ਨੇ ਕਿਰਪਾ ਕੀਤੀ, ਆਪ ਜੀ ਦਾ ਇਤਿਹਾਸ ਨੂੰ ਪੜ੍ਹਿਆ, ਸਾਰੇ ਭਰਮ ਨਾਸ ਹੋ ਗਏ, ਆਪ ਜੀ ਦੀ ਦਿਆਲਤਾ ਹੀ ਨਜ਼ਰ ਆਈ ਜੀ। ਐਸੇ ਸਤਿਗੁਰੂ ਸਾਹਿਬ ਜੀ ਹਨ ਜਿਹੜੇ ਪੰਜਾਂ ਕੋਸ਼ਾਂ ਦੇ ਵੀ ਭਰਮ ਨੇ ਉਹ ਵੀ ਚੁੱਕਣ ਵਾਲੇ ਹਨ, ਐਸੀ ਕਿਰਪਾ ਵਾਲੇ ਹਨ ਜੀ।
ਗੁਰ ਪ੍ਰਸਾਦੀ ਜਾਣਿਆ,
ਪਰ ਇਹ ਕਦੋਂ ਜਾਣਿਆ ਜੀ? ਜਦੋਂ ਗੁਰੂ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਜੀ।
ਸਾਚੀ ਲਿਵ ਲਾਗੀ ਹੈ ਭੀਤਰ,
ਜਿਨ੍ਹਾਂ ਗੁਰਮੁਖਾਂ ਨੇ ਐਸੀਆਂ ਬੇਨਤੀਆਂ ਕੀਤੀਆਂ ਉਹਨਾਂ ਦੀ ਸੱਚੀ ਲਿਵ ਲੱਗੀ। ਹੁਣ ਤੇ ਲਿਵ ਲਾ ਕਰਕੇ ਵਿਖਾਉਣੀ ਪੈਂਦੀ ਨਾ, ਐਵੇਂ ਅੱਖਾਂ ਜੀਆਂ ਮੀਟ ਕਰਕੇ ਬੈਠ ਜਾਂਦੇ ਹਾਂ ਕਿ ਸੰਸਾਰ ਦੇ ਲੋਕਾਂ ਨੂੰ ਪਤਾ ਲੱਗੇ। ਅੱਗੇ ਤੇ ਐਵੇਂ ਹੀ ਅੱਖਾਂ ਮੀਟਦਾ ਸੀ, ਪਤਾ ਲੱਗੇ ਕਿ ਇਹ ਬੜਾ ਭਗਤ ਹੈ, ਬੜਾ ਗਿਆਨੀ ਹੈ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਸੱਚੀ ਲਿਵ ਲੱਗੀ ਹੋਈ ਹੈ ਭੀਤਰ ਅੰਦਰੋਂ। ਜਿਵੇਂ ਭਾਈ ਗੋਂਦਾ ਜੀ, ਜਿਨ੍ਹਾਂ ਨੂੰ ਕਾਬਲ ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ ਸੰਗਤਾਂ ਦੇ ਪਾਸ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਭੇਜਿਆ ਹੈ, ਇੱਕ ਦਿਨ ਨਾਮ ਅਭਿਆਸ ਕਰਨ ਲੱਗੇ ਨੇ ਸਵੇਰੇ, ਤੇ ਸਮਾਧੀ ਵਿੱਚ ਲੀਨ ਹੋਏ ਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਚਰਨ ਸਮਾਧੀ ਵਿੱਚ ਬੈਠਿਆਂ ਹੋਇਆਂ ਨੇ ਪਕੜ ਲਏ ਨੇ। ਉੱਧਰ ਗੁਰੂ ਸਾਹਿਬ ਜੀ ਆਪਣੇ ਦਰਬਾਰ 'ਚ ਹਾਜ਼ਰ ਹਨ, ਗਰੀਬ ਨਵਾਜ ਮਹਾਰਾਜ ਜੀ ਦੇ ਪ੍ਰਸ਼ਾਦੇ ਦਾ ਸਮਾਂ ਹੋਇਆ, ਰਸੋਈਏ ਸਿੱਖ ਨੇ ਆਣ ਕਰਕੇ ਬੇਨਤੀ ਕੀਤੀ, ਮਹਾਰਾਜ ਉੱਠੋ ਆਪ ਜੀ ਪ੍ਰਸ਼ਾਦਾ ਛਕੋ, ਭੋਗ ਲਾਵੋ, ਸੰਗਤਾਂ ਵੀ ਛਕਣ। ਪਰ ਸਤਿਗੁਰੂ ਸਾਹਿਬ ਜੀ ਆਸਣ ਤੋਂ, ਸੰਘਾਸਣ ਤੋਂ ਉੱਠਦੇ ਨੇ। ਇਸ ਤਰੀਕੇ ਦੇ ਨਾਲ ਤਿੰਨ ਪੈਰ ਬਤੀਤ ਹੋ ਗਏ, ਤਿੰਨ ਪੈਰ ਗੁਰੂ ਕੀ ਸਾਧ ਸੰਗਤ, ਸਤਿਗੁਰੂ ਸਾਹਿਬ ਜੀ ਆਪਣੇ ਚੌਂਕੜੇ ਤੋਂ ਉੱਠ ਨਹੀਂ ਰਹੇ। ਓੜਕ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਚੱਲੋ। ਗਰੀਬ ਨਵਾਜ ਕਹਿੰਦੇ ਥੋੜ੍ਹੇ ਸਮੇਂ ਤੱਕ ਆਉਂਦੇ। ਤਿੰਨਾਂ ਪੈਰਾਂ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਨੇ ਆਪਣਾ ਚੌਂਕੜਾ ਖੋਲ੍ਹਿਆ, ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਲੰਗਰ 'ਤੇ पए पए ठंडे हो गए ने। महाराज सच्चे पातशाह जी आप जी इन्ना समा अज क्यों संघासन ते विराजमान रहे? सतगुरु साहब कहन लगे गुरसिखो जी दे पैर फड़े होण ओ पता भला हिल सकदा एक भी कदम अपने अस्थान तो अगाण। बड़ी हैरानगी हुई, महाराज तुहाडे चरण किसने पकड़ ले जी? कहन लगे भाई गोंदा काबल विच बैठा साडे चरण पकड़ करके बैठा सी, जिन्ना चिर ओ नहीं सी उठदा उन्ना चिर नहीं सा उठ सकदे, जे असी पैर हलाउंदे ते ओदी समाधि खुल जांदी। भरम पै गया जिवें हुण वी भरम पै जांदा कईआं नूं। गुरप्रताप सूरज ग्रंथ च इह लिखत है कईआं नूं भरम पै गया, उन्हां ने कागज फड़े ते नोट कर लिया भी किन्ने तों किन्ना समा सतगुरु साहब जी बैठे रहे ने। दसा पंद्रह दिनों बाद वीह दिनों बाद भाई गोंदा जी संगत लै करके काबल तों वापस आए। पुछया गरीब नवाज सच्चे पातशाह महाराज जी ने हाल चाल भाई गोंदा जी दे पास। हुण भाई गोंदा जी नूं नहीं पुछदे जिहड़े भरमे होए सन, उन्हां दे मन च विचार आई कि किते इह ना होवे कि भाई गोंदा जी दे नाल सतगुरु साहब जी ने कोई सलाह कीती होवे। भरम गए चित सिखां दे कि किते इह ना होवे कि भाई गोंदा जी नूं समझाया होया तुसीं दस दिओ। ਉਹ ਪੁੱਛਣ ਲੱਗੇ ਸੰਗਤ ਨੂੰ ਪੁੱਛਦੇ ਨੇ ਹੁਣ ਕਾਬਲ ਦੀ ਨੂੰ ਕਿ ਅਮਕੇ ਦਿਨ ਜਿਹੜਾ ਫਲਾਣਾ ਦਿਨ ਸੀ ਉਸ ਦਿਨ ਭਾਈ ਗੋਂਦਾ ਜੀ ਇੰਨੇ ਕੁ ਸਮੇਂ ਤੋਂ ਲੈ ਕਰਕੇ ਕਿੱਥੇ ਸਨ? ਸੰਗਤ ਕਹਿੰਦੀ ਜੀ ਹੈਰਾਨਗੀ ਦੀ ਗੱਲ ਹੈ ਉਸ ਦਿਨ ਦੀ, ਭਾਈ ਗੋਂਦਾ ਜੀ ਤਿੰਨ ਪਹਿਰਾਂ ਤੱਕ ਬੰਦਗੀ ਕਰਦੇ ਰਹੇ, ਭਗਤੀ ਕਰਦੇ ਰਹੇ, ਕੋਈ ਪ੍ਰਸ਼ਾਦੇ ਪਾਣੀ ਦੀ ਚਿੰਤਾ ਨਹੀਂ, ਅਸੀਂ ਪ੍ਰਸ਼ਾਦਾ ਪਾਣੀ ਬਣਾ ਕਰਕੇ ਬਾਹਰ ਡੀਕਦੇ ਰਹੇ। ਤੇ ਸਿੱਖਾਂ ਨੂੰ ਪੁੱਛਦੇ ਨੇ ਤੁਹਾਨੂੰ ਕਿਵੇਂ ਪਤਾ ਲੱਗਾ? ਭਾਈ ਸਾਨੂੰ ਤੇ ਪਤਾ ਹੈ ਗੱਲ ਕਾਬਲ ਦੀ ਹੈ, ਤੁਸੀਂ ਇੱਥੇ ਬੈਠੇ ਤੁਹਾਨੂੰ ਕਿਵੇਂ ਪਤਾ ਕਿ ਭਾਈ ਗੋਂਦਾ ਉਸ ਦਿਨ ਕੀ ਕਰਦਾ ਸੀ, ਤੁਸੀਂ ਕਿਉਂ ਵਿਸ਼ੇਸ਼ ਤੌਰ ਤੇ ਪੁੱਛਿਆ? ਕਹਿਣ ਲੱਗੇ ਜੀ ਉਸ ਦਿਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਵੀ ਇੱਥੇ ਸੰਘਾਸਨ ਤੇ ਬਿਰਾਜਮਾਨ ਹੋਏ, ਆਪਣਾ ਪੈਰ ਨਹੀਂ ਸੀ ਹਿਲਾ ਰਹੇ ਕਿ ਭਾਈ ਗੋਂਦਾ ਜੀ ਸਾਡੇ ਚਰਨ ਪਕੜ ਕਰਕੇ ਬੈਠੇ ਹੋਏ ਹਨ। ਗਰੀਬ ਨਵਾਜ ਸਾਡੇ ਤੇ ਵੀ ਐਸੀ ਬਖਸ਼ਿਸ਼ ਕਰੋ, ਸਾਡੇ ਤੇ ਵੀ ਰਹਿਮਤ ਕਰੋ, ਐਸੀ ਜਿਹੜੀ ਸੱਚੀ ਲਿਵ ਜਿਵੇਂ ਭਾਈ ਗੋਂਦਾ ਜੀ ਦੀ ਲੱਗੀ ਹੈ ਉਸ ਤਰੀਕੇ ਦੇ ਨਾਲ ਲੱਗ ਜਾਵੇ, ਐਸਾ ਪ੍ਰੇਮ ਆਪ ਜੀ ਦੇ ਨਾਲ ਬਣ ਜਾਵੇ ਜਿਨ੍ਹਾਂ ਨੇ ਬੇਨਤੀਆਂ ਕੀਤੀਆਂ ਉਹਨਾਂ ਦੀ ਲੱਗ ਗਈ ਹੈ ਜੀ।
ਸਤਿਗੁਰ ਸਿਉ ਮਨ ਮੰਨਿਆ,
ਉਹਨਾਂ ਦਾ ਗਰੀਬ ਨਿਵਾਸ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਮਨ ਮੰਨ ਗਿਆ ਹੈ। ਤੇ ਭਾਈ ਜਿਨ੍ਹਾਂ ਦਾ ਮਨ ਮੰਨ ਗਿਆ ਹੈ ਉਹਨਾਂ ਤੇ ਸਾਰੀਆਂ ਦਿਆਲਤਾਂ ਗਰੀਬ ਨਿਵਾਸ ਮਹਾਰਾਜ ਕਰ ਦਿੰਦੇ ਹਨ। ਇਹ ਪਾਵਨ ਪਵਿੱਤਰ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਦਿਆਲਤਾ ਕਰਕੇ ਸਾਨੂੰ ਬਖਸ਼ ਕੀਤਾ ਹੈ। ਗਰੀਬ ਨਿਵਾਜ ਮਹਾਰਾਜ ਜੀ ਦੇ ਪਾਵਨ ਦਿਹਾੜੇ ਦੇ ਹੁਕਮ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ। ਗਰੀਬ ਨਿਵਾਜ ਗੁਰੂ ਕੀ ਸਾਧ ਸੰਗਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣਹਾਰ ਹਨ, ਅਣਜਾਣ ਜਾਣ ਕਰਕੇ ਬਖਸ਼ ਲੈਣਾ ਜੀ ਅਗਾਂਹ ਤੋਂ ਸਮਤ ਬਖਸ਼ਣੀ, ਦੇਹੋ ਸੱਜਣ ਅਸੀਸੜੀਆਂ ਜੇ ਹੋਏ ਸਹਿਬ ਸਿਉ ਮੇਲ।
ਭਨਤ ਨਾਨਕ ਭਰਮ ਪਟ ਖੁੱਲੇ,
ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮੰਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।